दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से भाई राम कोइर जी का प्रसंग इतों तक पहुंचा है कि सतगुरु गोविंद सिंह सच्चे पातशाह जी दे सभा लगी है सारे दे सारे सभा दे विच पहुंचे हुए ने राम कोइर जी भी उस सभा दे विच पहुंचे ने ते सतगुरां दे चरणा दे उत्ते आण के नमस्कार कीती। कल इतों तक कथा पहुंची सी अज इथों अगे मैं प्रारंभ करदा। सब काट काट की ज्ञाता वारे पिख संगत को बाक उचारे। ग्रंथाकार भाई संतोख सिंह जी लिखते ने कि जेडे सतगुरु सच्चे पातशाह जी हर एक हिरदे की गल नू जानन वाले ने ऐसे सतगुरु सच्चे पातशाह जी ने सारी संगत दे वल वेख के बचन कीता। क्यों कराह तुम लीनो नाही रही हृदय में स्वादन चाही। सतगुरु गोविंद सिंह सच्चे पातशाह जी ने उस संगत नू हुक्म कीता है जेड़ी संगत पहुंची हुई है अमृतसर तो जिन्हां ने कड़ा प्रसाद नू नहीं सी लिया। सतगुरु जी कहिंदे ने क्यों करा तुम लीनो नाही कहिंदे ने कि तुसीं कड़ा प्रसाद नू क्यों नहीं लिया। रही हृदय में स्वादन चाहे सतगुरु सच्चे पातशाह जी कहिंदे ने कि तुहाडे हिरदे दे विच स्वादां दी चाह रह गई है जेकर तुसीं कल कड़ा प्रसाद नू छक लैंदे ते उह सारी चाह पूरी हो जानी सी। समचित राम कोयर दिश देख तुम क्यों कीन सदंब वशेख। सतगुरु सच्चे पातशाह जी कहिंदे ने कि जेड़ा समान बिरती दा मालक ए राम कोइर है एदे वल देख के तुसी सारे दे सारे बैठे रहे तुसी बहुत वड्डा पखंड कीता। एक तो हमारी आज्ञा पई द्वितीय बांछत बिद निरमई। सतगुरु गोविंद सिंह जी कहिंदे ने कि एक पासे ते साडा हुक्म सी के सारे दे सारे कड़ा प्रसाद नू लुट लैण द्वितीय बांछत बिद निरमई। इस तों अलावा सतगुरु जी कहिंदे ने कि विधि मन अनुकूल सी भाव के कड़ा खाना मन पसंद दा काम सी कोई दुख तसीह दा काम नहीं सी पर तुसी फेर भी ऐसा नहीं कीता कड़ा प्रसाद नू नहीं छके। तौ तुम ने दंब कमावा जिसते मन को नहीं थिरावा। पर सतगुरु जी कहिंदे ने कि तामी तुसी दंब कीता पाप के बहुत वड्डा पखंड कीता जिसते मन को नहीं थिरावा। ਭਾਵ ਕਿ ਜਿਸ ਦੰਭ ਕਰਕੇ ਪਖੰਡ ਕਰਕੇ ਮਨ ਤੁਹਾਡਾ ਟਿਕਿਆ ਨਹੀਂ। ਯਾ ਤੇ ਤੁਮਰੇ ਮੇਲ ਮਜਾਰੀ ਹੋਏ ਪਖੰਡ ਕੋ ਬਾਸਾ ਪਾਰੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਮਿਲਾਪ ਦੇ ਵਿੱਚ ਬਹੁਤ ਵੱਡਾ ਪਖੰਡ ਹੋਵੇਗਾ, ਵਾਸਾ ਭਾਰੀ ਪਖੰਡ ਦਾ ਹੋਵੇਗਾ। ਜਿਸ ਕਲ ਜੁਗ ਤੇ ਡਾਰੇ ਔਰ ਚੀਨ ਰਾਮ ਕੋਇਰ ਨਹੀਂ ਲੂਟਣ ਕੀਨ। ਕਿਉਂਕਿ ਕੱਲ ਐਸੀ ਕਥਾ ਆਈ ਸੀ ਕਿ ਘੋਰ ਕਲਯੁਗ ਦੇ ਭਿਆਨਕ ਸਮੇਂ ਨੂੰ ਦੇਖ ਕੇ ਰਾਮ ਕੋਇਰ ਜੀ ਬੈਠੇ ਰਹੇ ਸਨ ਤੇ ਉਹਨਾਂ ਨੇ ਕੜਾਹ ਪ੍ਰਸ਼ਾਦ ਨੂੰ ਨਹੀਂ ਸੀ ਛਕਿਆ। ਅੰਤਰਜਾਮੀ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਹੜੇ ਘੋਰ ਕਲਯੁਗ ਦੇ ਡਰ ਕਰਕੇ ਰਾਮ ਕੋਇਰ ਤੂੰ ਬੈਠਾ ਰਿਹਾ ਤੇ ਕੜਾਹ ਪ੍ਰਸ਼ਾਦ ਨੂੰ ਨਹੀਂ ਲੁੱਟਿਆ। ਸਭ ਲੋਕਣ ਕੋ ਜੋ ਕਲਿਕਾਲ ਪ੍ਰਵਸ਼ੈ ਪੌਰਨ ਮਾਰਗ ਚਾਲ। ਜਿਹੜਾ ਕਿ ਸਾਰਿਆਂ ਹੀ ਲੋਕਾਂ ਦਾ ਕਲਯੁਗ ਹੈ। ਪ੍ਰਵਸ਼ੈ ਪੌਰਨ ਮਾਰਗ ਚਾਲ, ਭਾਵ ਕੇ ਦਰਵਾਜਿਆਂ ਦੇ ਰਾਹੀਂ ਚੱਲ ਕੇ ਪ੍ਰਵੇਸ਼ ਜਿਹੜਾ ਕਰ ਜਾਂਦਾ ਹੈ। ਐਸਾ ਕਾਲ ਹੈ ਕਲਯੁਗ ਦਾ, ਐਸਾ ਸਮਾਂ ਹੈ। ਸੋ ਇਨ ਕੇ ਪਹੁੰਚੈ ਇਸ ਪਾਏ ਫਾਂਦੈ ਕੋਟਣ ਕੋ ਪ੍ਰਵਸ਼ਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਮ ਕੋਇਰ ਤੁਹਾਡੇ ਘਰ ਦੇ ਵਿੱਚ ਤੁਹਾਡੀ ਵੰਸ਼ ਦੇ ਵਿੱਚ ਇਸੇ ਤਰ੍ਹਾਂ ਘੋਰ ਕਲਯੁਗ ਪ੍ਰਵੇਸ਼ ਕਰ ਜਾਵੇਗਾ। ਫਾਂਦੈ ਕੋਟਣ ਕੋ ਪ੍ਰਵਿਸ਼ਾਏ, ਭਾਵ ਕੇ ਕਿਲਿਆਂ ਤੋਂ ਛਾਲਾਂ ਮਾਰ ਕੇ ਵੀ ਪ੍ਰਵੇਸ਼ ਕਰ ਜਾਏਗਾ, ਭਾਵੇਂ ਕਿੰਨੀਆਂ ਹੀ ਉੱਚੀਆਂ ਕੰਧਾਂ ਉਸਾਰ ਲਓ। ਕਿਮ ਬਚਾਓ ਨਹੀਂ ਬਣੈ ਤੁਮਾਰੇ ਕਲਯੁਗ ਵਰਤੈ ਇਸੀ ਪਰ ਕਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਤੁਹਾਡਾ ਬਚਾਅ ਨਹੀਂ ਹੋ ਸਕਦਾ। ਕਲਯੁਗ ਭਿਆਨਕ ਇਸੇ ਤਰੀਕੇ ਦੇ ਨਾਲ ਵਰਤੇਗਾ ਤੁਹਾਡੇ ਕੁਲ ਦੇ ਵਿੱਚ। ਰਾਮ ਕੋਇਰ ਸੁਣ ਕੇ ਗੁਰਬਾਣੀ ਹੱਥ ਜੋਰ ਕਰ ਬਿਨ ਬਖਾਨੀ। ਜਦੋਂ ਰਾਮ ਕੋਇਰ ਜੀ ਨੇ ਸਤਿਗੁਰਾਂ ਦੇ ਐਸੇ ਬਚਨ ਸੁਣੇ ਤੇ ਉਸ ਵੇਲੇ ਹੱਥ ਜੋੜ ਕੇ ਫਿਰ ਰਾਮ ਕੋਇਰ ਜੀ ਨੇ ਬੇਨਤੀ ਕੀਤੀ। ਹਮਰੇ ਘਰ ਕਲਿਕਾਲ ਪ੍ਰਤਾਪੂ ਹੋਏ ਪਰਵੇਸ਼ਨ ਬਖਸ਼ੋ ਆਪੂ। ਉਸ ਵੇਲੇ ਹੱਥ ਜੋੜ ਕੇ ਰਾਮ ਕੋਇਰ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਹਾਡਾ ਸਰਾਪ ਹੋ ਗਿਆ, ਇਸ ਕਰਕੇ ਸਾਡੇ ਘਰ ਦੇ ਵਿੱਚ ਸਾਡੀ ਕੁਲ ਦੇ ਵਿੱਚ ਤੇ ਤੁਹਾਡਾ ਸਰਾਪ ਪੂਰਾ ਵਰਤੇਗਾ, ਕਿਉਂਕਿ ਤੁਹਾਡਾ ਆਖਿਆ ਹੋਇਆ ਬਚਨ ਸੱਚੇ ਪਾਤਸ਼ਾਹ ਕਦੇ ਖਾਲੀ ਨਹੀਂ ਜਾਂਦਾ। ਇਹ ਬਖਸ਼ੋ ਆਪੋ, ਪਰ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਇੱਕ ਮੰਗ ਮੰਗਣੀ ਚਾਹੁੰਦਾ, ਇੱਕ ਬੇਨਤੀ ਕਰਨੀ ਚਾਹੁੰਦਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਨਾਰਾਜ਼ ਹੋਏ ਤੇ ਕਿਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤਾ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਆਪਣੀ ਸਰਲ ਕਵਿਤਾ ਦੇ ਵਿੱਚ ਬਿਆਨ ਕੀਤਾ ਕਿ ਰਾਮ ਕੋਇਰ ਜੀ ਨੂੰ ਸਤਿਗੁਰਾਂ ਨੇ ਕਿੰਜ ਸਰਾਪ ਦਿੱਤਾ। ਜਿਸ ਵਕਤ ਪ੍ਰਸ਼ਾਦ ਦੀ ਲੁੱਟ ਪਈ ਰਾਮ ਕੌਰ ਨੇ ਬਚਨ ਉਚੇਰੇ ਪਾਈ। ਸਤ ਗੁਰਾਂ ਦੇ ਘਰ ਪ੍ਰਸ਼ਾਦ ਵੇਲੇ ਕਲ ਯੁਗ ਪ੍ਰਵੇਸ਼ ਨਿਤ ਕਰੇ ਪਾਈ। ਅੱਗੇ ਪਿੱਛੇ ਨਹੀਂ ਪਏ ਇਸ ਮੌਕੇ ਆਵੇ ਕਰੇਗਾ ਰਹੇ ਨਾ ਪਰੇ ਪਾਈ। ਸੁਣ ਗੁਰਾਂ ਨੇ ਆਖਿਆ ਟੱਪ ਕੰਧਾਂ ਇਹ ਤੁਹਾਡੇ ਹੀ ਕਰ ਜਾ ਵੜੇ ਪਾਈ। ਹੋ ਗਿਆ ਸਰਾਪੇ ਗੁਰਾਂ ਵੱਲੋਂ ਕੰਬ ਗਏ ਪਾਈ ਹੋਰੀ ਡਰੇ ਪਾਈ। ਮੈਨੂੰ ਬਖਸ਼ ਲੈਣਾ ਕਰਤਾਰ ਸਿੰਘਾ ਟੈ ਸਤਿਗੁਰਾਂ ਦੇ ਚਰਨ ਫੜੇ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਦੇ ਵੱਲੋਂ ਰਾਮ ਕੋਇਰ ਜੀ ਨੂੰ ਸਰਾਪ ਮਿਲ ਗਿਆ। ਉਸ ਵੇਲੇ ਹੱਥ ਜੋੜ ਕੇ ਮਾਫ਼ੀ ਮੰਗੀ ਹੈ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਕੇ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਮਾਫ਼ ਕਰ ਦਿਓ, ਮੈਨੂੰ ਬਖਸ਼ ਲਓ। ਪ੍ਰਾ ਲਬਦ ਕੋ ਔਰ ਕਹੋਹੀ ਤਨ ਕੋ ਤਿਆਗਣ ਹੈ ਜਬ ਮੋਹੀ। ਸੱਚੇ ਪਾਤਸ਼ਾਹ ਜੀ ਮੇਰੀ ਪ੍ਰਾ ਲਬਦ ਦਾ ਜਦੋਂ ਅੰਤ ਹੋ ਜਾਵੇਗਾ, ਭਾਵ ਕੇ ਜਦੋਂ ਮੇਰਾ ਸਰੀਰ ਛੁੱਟ ਜਾਵੇਗਾ, ਉਸ ਤੋਂ ਬਾਅਦ ਹੀ ਸੱਚੇ ਪਾਤਸ਼ਾਹ ਜੀ ਤੁਹਾਡਾ ਸਰਾਪ ਸਾਡੀ ਕੁਲ ਦੇ ਉੱਤੇ ਵਾਰਦ ਹੋਵੇ, ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਐਸੀ ਮੰਗ ਮੰਗਦਾ। ਕਿਤਕ ਕਾਲ ਤਿਸਕੇ ਪਸਚਾਤੀ, ਸਭ ਜਗ ਮੈਂ ਬਿਥਰੈ ਬਗਿਆਤੀ। ਕਹਿੰਦਾ ਸੱਚੇ ਪਾਤਸ਼ਾਹ ਜੀ, ਤੁਹਾਡਾ ਸਰਾਪ ਤੇ ਖਾਲੀ ਨਹੀਂ ਜਾਣਾ, ਇਹ ਤੇ ਪੂਰਾ ਹੋਣਾ, ਪਰ ਮੈਂ ਚਾਹੁੰਦਾ ਹਾਂ ਕਿ ਸੱਚੇ ਪਾਤਸ਼ਾਹ ਮੇਰੇ ਮਰਨ ਤੋਂ ਬਾਅਦ ਥੋੜਾ ਚਿਰ ਪਿੱਛੋਂ ਸੱਚੇ ਪਾਤਸ਼ਾਹ ਇਹ ਤੁਹਾਡਾ ਜਿਹੜਾ ਸਰਾਪ ਹੈ ਨਾ, ਉਹ ਸਾਡੀ ਕੁਲ ਦੇ ਉੱਤੇ ਵਾਰਦ ਹੋਵੇ, ਉਦੋਂ ਪਹਿਲਾਂ ਨਾ ਹੋਵੇ। ਮਾਮ ਸੁੱਤ ਕੇ ਜਬ ਸੁੱਤ ਉਪਜਾਏ, ਤਬ ਤੁਮ ਵਾਕ ਫੁਰੈ ਸਤ ਪਾਏ। ਰਾਮ ਕੁਰ ਜੀ ਨੇ ਆਖਿਆ ਕਿ ਮੇਰੇ ਪੁੱਤਰ ਦੇ ਘਰ ਦੇ ਵਿੱਚ ਜਦੋਂ ਪੁੱਤਰ ਪੈਦਾ ਹੋ ਜਾਵੇਗਾ, ਉਸ ਤੋਂ ਬਾਅਦ ਹੀ ਤੁਹਾਡਾ ਇਹ ਵਾਕ ਸਤ ਹੋਵੇ, ਭਾਵ ਕੇ ਪੂਰਾ ਹੋਵੇ, ਭਾਵ ਕੇ ਜਦੋਂ ਮੇਰੇ ਘਰ ਦੇ ਵਿੱਚ ਪੋਤਰਾ ਪੈਦਾ ਹੋਵੇਗਾ। ਏਵ ਮਸਤ ਪੁਣ ਗੁਰੂ ਬਖਾਨੀ, ਨਿਜ ਸਿੱਖ ਕੀ ਬਾਣੀ ਕੋ ਮਾਨੀ। ਜਦੋਂ ਰਾਮ ਕੁਇਰ ਜੀ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸਿੱਖ ਦੇ ਬਚਨ ਨੂੰ ਸਤਿਗੁਰਾਂ ਨੇ ਪ੍ਰਵਾਨ ਕੀਤਾ, ਮੰਨਿਆ, ਸਤਿਗੁਰਾਂ ਨੇ ਬਚਨ ਕੀਤਾ। ਏਵ ਮਸਤ, ਏਵ ਮਸਤ ਦਾ ਭਾਵ ਹੁੰਦਾ ਕਿ ਇੰਜ ਹੀ ਹੋਵੇਗਾ ਜਿਵੇਂ ਤੂੰ ਆਖਿਆ, ਜਿਵੇਂ ਆਮ ਕਰਕੇ ਕਹਿ ਦਿੰਦੇ ਆ ਤਥਾ ਅਸਤੂ, ਭਾਵ ਕੇ ਜੋ ਮੰਗਿਆ ਇਸੇ ਤਰ੍ਹਾਂ ਹੋਵੇਗਾ। ਰਾਮ ਕੋਇਰ ਪੇ ਪਾ ਜਬ ਪੋਤਾ, ਤਾਵੀਨ ਕੇ ਕਰ ਕਲੀ ਅਦੋਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਕੋਇਰ ਜੀ ਦੇ ਘਰ ਦੇ ਵਿੱਚ ਜਦੋਂ ਪੋਤਰਾ ਹੋਇਆ, ਉਸ ਤੋਂ ਬਾਅਦ ਹੀ ਇਹਨਾਂ ਦੇ ਘਰ ਦੇ ਵਿੱਚ ਘੋਰ ਕਲਯੁਗ ਨੇ ਪ੍ਰਵੇਸ਼ ਕੀਤਾ। ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ, ਕਰੇ ਕੁਕਰਮ ਜਗਤ ਮੈਂ ਜਨੀਏ, ਬਹੁਰ ਬਾਂਸ ਬਿਨ ਸਿਉ ਪਹਿਚਨੀਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਇਹਨਾਂ ਦੇ ਘਰ ਦੇ ਵਿੱਚ ਘੋਰ ਕਲਯੁਗ ਪਸਰਿਆ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਵੱਡੇ ਕੁਕਰਮ, ਭਾਵ ਕਿ ਇਹਨਾਂ ਦੀ ਵੰਸ਼ ਦੇ ਵਿੱਚ ਇਹਨਾਂ ਦੇ ਅੱਗੋਂ ਜਿਹੜੇ ਪੈਰੋਕਾਰ ਸਨ, ਜਿਹੜੇ ਜਾਨ ਨਿਸ਼ੀਨ ਸਨ, ਉਹਨਾਂ ਨੇ ਕੀਤੇ। ਬਹੁਰ ਬੰਸ ਬਿਨ ਸਿਉ ਪਹਿਚਨੀ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਾ ਵੰਸ਼ ਫਿਰ ਵਿਨਾਸ਼ ਦੇ ਵਿੱਚ ਚਲਾ ਗਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਬਚਨ ਇਸ ਤਰ੍ਹਾਂ ਕਰਦੇ ਨੇ ਕਿ ਰਾਮ ਕੁਇਰ ਜੀ ਨੇ ਕੀ ਮੰਗ ਮੰਗੀ। ਮੇਰੇ ਜਿਉਂਦਿਆਂ ਤੱਕ ਤਾਂ ਬਖਸ਼ ਲੈਣਾ, ਕਲ ਯੁਗ ਨਾ ਆ ਕਰ ਵੜੇ ਗੁਰਜੀ, ਸਾਡੀ ਨਿਭ ਜਾਏ ਟੱਕੀ ਇਸੇ ਤਰ੍ਹਾਂ, ਪਿੱਛੋਂ ਕਰੇ ਜੋ ਇਸ ਤੋਂ ਸਰੇ ਗੁਰਜੀ, ਚੰਗਾ ਭਾਈ ਜੀ ਹੋਵੇਗੀ ਇਸੇ ਤਰ੍ਹਾਂ, ਹੱਸ ਬਚਨੇ ਮੁਖੋਂ ਉਚਰੇ ਗੁਰਜੀ, ਅੱਜ ਹੈਣ ਪ੍ਰਤੱਖ ਕਰਤਾਰ ਸਿੰਘਾ, ਜੋ ਮੁਖ ਤੋਂ ਵਾਕ ਸਨ ਕਰੇ ਗੁਰਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਅੱਜ ਪ੍ਰਤੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਕ ਦੇਖੇ ਜਾਂਦੇ ਨੇ ਕਿ ਉਹਨਾਂ ਦੀ ਕੁਲ ਦੇ ਵਿੱਚ ਐਸਾ ਹੁੰਦਾ। ਸੋ ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਮੰਗ ਮੰਗੀ। ਹੁਣ ਸੰਪਾਦਕ ਜੀ ਇੱਕ ਲੰਮਾ ਨੋਟ ਇਸੇ ਹੀ ਖਿਆਲ ਦੀ ਬਾਬਤ ਲਿਖਦੇ ਨੇ, ਜਿਹੜਾ ਮੈਂ ਸਾਧ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਵਾਂਗਾ। ਇਸ ਵੇਲੇ ਦੀ ਸਤਿਗੁਰਾਂ ਦੀ ਰੂਹਾਨੀ ਰਮਜ਼ ਜ਼ਰਾ ਡੂੰਘੇਰੀ ਚੀਜ਼ ਹੈ। ਸਾਹਿਬ ਰਾਮ ਕੌਰ ਜੀ ਨੇ ਜੋ ਕੜਾ ਨਹੀਂ ਲੁੱਟਿਆ, ਇਸ ਵਿੱਚ ਤਿਆਗ ਹੈ ਕਮਾਲ ਦਾ। ਬ੍ਰਿਤੀ ਦੀ ਅਚਾਹਤਾ ਹੈ, ਪਰੰਤੂ ਤਿਆਗ ਕੋਈ ਆਪਣੇ ਆਪ ਦੇ ਵਿੱਚ ਕਮਾਲ ਨਹੀਂ, ਕਿਸੇ ਕਮਾਲ ਦੀ ਪ੍ਰਾਪਤੀ ਦਾ ਸਹਾਇਕ ਹੈ। ਇਸ ਕਰਕੇ ਕਿਤੇ ਤਿਆਗ ਦਾ ਤਿਆਗ ਵੀ ਜਾ ਕੇ ਸਿੱਖਣਾ ਪੈਂਦਾ ਹੈ, ਪਰ ਉਹ ਤਿਆਗ ਦਾ ਤਿਆਗ ਗ੍ਰਹਿਣ ਨਹੀਂ ਹੁੰਦਾ। ਇਸ ਵੇਲੇ ਸਤਿਗੁਰੂ ਦਾ ਹੁਕਮ ਹੁਣ ਵਿਸ਼ੇਸ਼ ਵਸਤੂ ਸੀ, ਇਸ ਦੇ ਅੱਗੇ ਤਿਆਗ ਦਾ ਤਿਆਗ ਲੋੜੀਂਦਾ ਸੀ। ਰਾਮ ਕੌਰ ਜੀ ਦਾ ਕੜਾ ਲੈਣਾ ਗ੍ਰਹਿਣ ਬ੍ਰਿਤੀ ਕਦੇ ਨਾ ਬਣਦਾ, ਕਿਉਂਕਿ ਤਿਆਗ ਤਾਂ ਉਹਨਾਂ ਦੇ ਸੁਭਾਵ ਭੂਤ ਹੋ ਚੁੱਕਾ ਸੀ। ਹੁਣ ਹੁਕਮ ਹੋਏ ਤੇ ਕਿਸੇ ਹੋਰ ਭਾਵ ਦੇ ਨਾਲ ਤਿਆਗ ਦਾ ਸਾਵਧਾਨ ਰੱਖਣਾ ਇੱਕ ਲੇਸ਼ ਵਿਦਿਆ ਜਾਂ ਸੂਖਮ ਹੋਂ ਦੀ ਹੀ ਸੂਰਤ ਰੱਖਦਾ ਸੀ, ਜੋ ਰਜ਼ਾ ਦੀ ਲਹਿਰ ਦੇ ਵਿੱਚ ਇੱਕ ਰੁਕਾਵਟ ਸੀ। ਇਸ ਨੂੰ ਤਿਆਗਣਾ ਚਾਹੀਦਾ ਸੀ। ਤਿਆਗ ਬ੍ਰਿਤੀ ਦੀ ਹੋਂ ਨੂੰ ਤਿਆਗਣਾ ਤਿਆਗ ਦਾ ਤਿਆਗ ਹੈ। ਇਸ ਪਰਮ ਸੂਖਮ ਹੋਂ ਨੂੰ ਵੀ ਸਤਿਗੁਰੂ ਸੂਰੇ ਨੇ ਦੂਰ ਕਰ ਦਿੱਤਾ। ਰਾਮ ਕੌਰ ਜੀ ਦੀ ਸੰਗਤ ਨੇ ਆਪਣੇ ਮੁਰਸ਼ਦ ਦੀ ਰੀਸ ਕਰਕੇ ਨਹੀਂ ਸੀ ਲੁੱਟ ਪਾਈ। ਉਹਨਾਂ ਨੂੰ ਜੋ ਸੂਰੇ ਸਤਿਗੁਰੂ ਨੇ ਪ੍ਰਸ਼ਨ ਕੀਤਾ ਹੈ ਕਿ ਤੁਸਾਂ ਕਿਉਂ ਨਹੀਂ ਲਿਆ, ਤੇ ਨਾਲ ਹੀ ਉਹਨਾਂ ਦਾ ਦਿਲ ਖੋਲ ਕੇ ਦੱਸ ਦਿੱਤਾ ਹੈ ਕਿ ਚਿੱਤ ਤਾਂ ਰਸਾਂ ਕਸਾਂ ਤੋਂ ਫਤਿਹ ਨਹੀਂ ਹੋਇਆ, ਪਰ ਰੀਸ ਕਰਕੇ ਰੁਕੇ ਰਹੇ। ਸੰਗਤ ਦੀ ਆਪੇ ਤੇ ਕਾਬੂ ਦੀ ਸਿਫਤ ਤਾਂ ਇਸ ਰਵਸ਼ ਵਿੱਚ ਉਪਮਾ ਯੋਗ ਹੈ, ਪਰ ਹੁਕਮ ਹੋਣ ਦੀ ਹਾਲਤ ਵਿੱਚ ਰੁਕਣਾ ਤੇ ਅੰਦਰੋਂ ਜੀ ਕਰਨਾ ਇੱਕ ਬਨਾਵਟ ਜਿਹੀ ਸੀ। ਸਾਹਿਬ ਰਾਮ ਕੌਰ ਜੀ ਦੇ ਰੁਕਣ ਵਿੱਚ ਕੁਝ ਲੋਕ ਭੈ ਵੀ ਸਤਿਗੁਰਾਂ ਨੇ ਅਨੁਭਵ ਕੀਤਾ ਜਾਪਦਾ ਹੈ ਕਿ ਮੈਂ ਸਵਰਨ ਮਿੱਟੀ ਨੂੰ ਇੱਕ ਤੁਲ ਅਨੁਭਵ ਕਰ ਚੁੱਕਾ, ਤਿਆਗੀ ਕਿਵੇਂ ਲੋਕਾਂ ਵਾਂਗੂ ਕੜਾਹ ਦਾ ਲਾਲਚ ਕਰਾਂ। ਇਸ ਤਰ੍ਹਾਂ ਦੇ ਭਾਵ ਨੂੰ ਵੀ ਸਤਿਗੁਰਾਂ ਨੇ ਦੰਭ ਕਿਹਾ ਹੈ। ਜਦੋਂ ਮਾਲਕ ਦੀ ਗੁਰੂ ਦੀ ਰਜ਼ਾ ਹੋ ਚੁੱਕੀ ਹੈ ਕਿ ਇਸ ਤਰ੍ਹਾਂ ਸਾਰੇ ਕੜਾਹ ਖਾਓ, ਤਾਂ ਤਿਆਗੀ ਪੁਰਖਾਂ ਦੇ ਗਿਆਨਵਾਨ ਪੁਰਖਾਂ ਦੇ ਖਾਣ ਦੇ ਵਿੱਚ ਤਿਆਗ ਨਾਸ਼ ਨਹੀਂ ਹੁੰਦਾ ਤੇ ਗ੍ਰਹਿਣ ਨਹੀਂ ਚੰਬੜਦਾ, ਸਗੋਂ ਰਜ਼ਾ ਪਰ ਟੁਰਦੀ ਸੁਰਤ ਮਾਲਕ ਨਾਲ ਇੱਕ ਸਵਰ ਰਹਿੰਦੀ ਹੈ। ਰਜ਼ਾ ਦੇ ਵਿੱਚ ਮਰਜ਼ੀ ਦਾ ਮਿਲਣਾ, ਰਜ਼ਾ ਦੇ ਵਿੱਚ ਆਪਣੀ ਮਰਜ਼ੀ ਦਾ ਗਰਕ ਕਰ ਦੇਣਾ, ਇਹੀ ਤਾਂ ਰੂਹਾਨੀ ਪਰਮ ਪਦ ਹੈ। ਇਹ ਆਪਣੇ ਆਪ ਦੀ ਤਬਾਹੀ ਨਹੀਂ ਸਗੋਂ ਕਮਾਲ ਹੈ। ਜਿਵੇਂ ਸਾਜ ਤੇ ਲੱਗੀ ਤਰਬ ਜਦ ਆਪਣੇ ਆਪ ਨੂੰ ਸਾਜ ਦੀ ਤਾਰ ਦੇ ਨਾਲ ਮੇਲ ਲੈਂਦੀ ਹੈ ਤਾਂ ਉਹ ਨਿਤਾਣੀ ਤੇ ਤਬਾਹ ਨਹੀਂ ਹੁੰਦੀ, ਸਗੋਂ ਇੱਕ ਸਵਰ ਹੋ ਜਾਣ ਕਰਕੇ ਤਾਣ ਵਾਲੀ ਹੋ ਜਾਂਦੀ ਹੈ। ਜਦ ਬਾਜ਼ ਦੀ ਸੁਰ ਬੋਲਦੀ ਹੈ ਤਾਂ ਤਰਬ ਬਿਨਾਂ ਛੇੜੇ ਬਿਨਾਂ ਤਾਣ ਲਾਏ ਉਸ ਨਾਲ ਬੋਲਦੀ ਹੈ, ਸਗੋਂ ਜੇ ਕਦੇ ਤਰਬ ਨੂੰ ਛੇੜੋ ਤਾਂ ਦੇਖੋ ਕਿ ਉਸ ਸਵਰ ਪਰ ਬਾਜ਼ ਦੀ ਤਾਰ ਵਿੱਚ ਵੀ ਥਰ ਥਰਾਹਟ ਆ ਜਾਂਦੀ ਹੈ ਤੇ ਉਹ ਥਰਕਦੀ ਦਿਸਦੀ ਹੈ। ਸੂਰਾ ਸਤਿਗੁਰੂ ਐਂ ਆਪਣੀਆਂ ਤਰਬਾਂ ਨੂੰ ਐਨ ਠੀਕ ਠੀਕ ਤਰ੍ਹਾਂ ਦੇ ਨਾਲ ਸੁਰ ਕਰ ਰਿਹਾ ਸੀ ਤੇ ਲੇਸ਼ ਜਿੰਨਾ ਵੀ ਲੋਕ ਲਾਜ ਆਦਿ ਦਾ ਗੈਰੀਅਤ ਦੀ ਬੂ ਰੱਖਣ ਵਾਲਾ ਖਿਆਲ ਆਪਣੇ ਸਭ ਤੋਂ ਵੱਡੇ ਪਿਆਰੇ ਗੁਰਮੁਖ ਵਿੱਚ ਨਹੀਂ ਸੀ ਰਹਿਣ ਦੇਣਾ ਚਾਹੁੰਦਾ, ਕਿਉਂਕਿ ਉਹਨਾਂ ਨੂੰ ਸੂਰਾ ਗੁਰੂ ਸਾਈ ਦੀ ਰਜ਼ਾ ਦੇ ਵਿੱਚ ਇੱਕ ਸਵਰਤਾ ਪ੍ਰਦਾਨ ਕਰ ਰਿਹਾ ਸੀ। ਰਾਮ ਕੌਰ ਜੀ ਗੁਰੂ ਜੀ ਨੂੰ ਪਰਮੇਸ਼ਰ ਦਾ ਸਰੂਪ ਨਿਸ਼ਚੇ ਕਰ ਚੁੱਕੇ ਸਨ। ਇਸ ਸੰਪਾਦਕ ਨੇ ਭਾਈ ਵੀਰ ਸਿੰਘ ਜੀ ਨੇ ਨੋਟ ਲਿਖਿਆ, ਕਹਿਣ ਤੋਂ ਪਾਵਿਆ ਕਿ ਰਾਮ ਕੌਰ ਜੀ ਨੂੰ ਚਾਹੀਦਾ ਸੀ ਕਿ ਸਤਿਗੁਰਾਂ ਦੀ ਰਜ਼ਾ ਨੂੰ ਮੰਨਦੇ, ਜੇਕਰ ਉਹਨਾਂ ਨੇ ਹੁਕਮ ਕੀਤਾ ਸੀ ਕੜਾਹ ਨੂੰ ਲੁੱਟਿਆ ਜਾਵੇ ਤੇ ਲੁੱਟਦੇ ਜਿਵੇਂ ਸਤਿਗੁਰਾਂ ਦਾ ਹੁਕਮ ਹੁੰਦਾ ਸੀ, ਪਰ ਐਸਾ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ। ਨਹੀਂ ਤਬ ਰਾਮ ਕੋਇਰ ਨੇ ਕਹਿਓ, ਨਹੀਂ ਗੁਰ ਤੇ ਬਖਸ਼ਾਵਨ ਚਾਹਿਓ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਫੇਰ ਵੀ ਭਾਈ ਰਾਮ ਕੋਇਰ ਜੀ ਸਤਿਗੁਰਾਂ ਦੀ ਆਗਿਆ ਦੇ ਵਿੱਚ ਹੀ ਰਹੇ, ਜੇਕਰ ਉਹਨਾਂ ਨੇ ਵੱਡਾ ਸਰਾਪ ਦੇ ਵੀ ਦਿੱਤਾ, ਸਰਾਪ ਦੇ ਵਿੱਚ ਥੋੜੀ ਤਬਦੀਲੀ ਤੇ ਭਾਵੇਂ ਕਰਵਾ ਲਈ, ਪਰ ਇਹ ਨਹੀਂ ਆਖਿਆ ਕਿ ਸੱਚੇ ਪਾਤਸ਼ਾਹ ਬਖਸ਼ ਦਿਓ, ਇਹ ਤੁਹਾਡਾ ਸਰਾਪ ਲੱਗੇ ਹੀ ਨਾ। ਭਾਵ ਕੇ ਰਾਮ ਕੌਰ ਜੀ ਜੇਕਰ ਚਾਹੁੰਦੇ ਤੇ ਪੂਰੇ ਦਾ ਪੂਰਾ ਸਰਾਪ ਵੀ ਬਖਸ਼ਵਾ ਸਕਦੇ ਸਨ, ਪਰ ਕਵੀ ਜੀ ਲਿਖਦੇ ਨੇ ਐਸਾ ਨਹੀਂ ਕੀਤਾ।
ਇਸ ਪ੍ਰਕਾਰ ਨਹੀਂ ਅਰਜ਼ ਗੁਜ਼ਾਰੀ, ਜਿਨ ਕੀ ਮਤ ਸਤ ਗੁਰ ਅਨੁਸਾਰੀ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਅਰਜ਼ ਨਹੀਂ ਕੀਤੀ ਕਿ ਪੂਰਾ ਹੀ ਸਰਾਪ ਮਾਫ ਕਰ ਦਿਓ, ਐਸਾ ਤਾਂ ਨਹੀਂ ਕੀਤਾ ਜਿਨ ਕੀ ਮਤ ਸਤਿਗੁਰ ਅਨੁਸਾਰੀ। ਭਾਵ ਕਿ ਰਾਮ ਕੌਰ ਜੀ ਦੀ ਜਿਹੜੀ ਮਤ ਸੀ ਉਹ ਸਤਿਗੁਰਾਂ ਦੀ ਅਨੁਸਾਰੀ ਸੀ, ਇਸ ਕਰਕੇ ਉਹਨਾਂ ਨੇ ਐਸਾ ਵਰਦਾਨ ਨਹੀਂ ਮੰਗਿਆ, ਭਾਵ ਕਿ ਬਖਸ਼ਬੰਦੀ ਨਹੀਂ ਮੰਨੀ, ਕਿਉਂਕਿ ਐਸੇ ਜਿਹੜੇ ਪੁਰਸ਼ ਹੁੰਦੇ ਨੇ ਉਹ ਸਤਿਗੁਰੂ ਦੀ ਰਜ਼ਾ ਦੇ ਵਿੱਚ ਹੀ ਰਾਜ਼ੀ ਰਹਿਣਾ ਸਾਰਿਆਂ ਤੋਂ ਚੰਗਾ ਮੰਨਦੇ ਨੇ। ਇੱਕ ਸ਼ਾਇਰ ਨੇ ਲਿਖਿਆ, ਉਹ ਲਿਖਦਾ, ਮਰਨੇ ਵਾਲੇ ਕੇ ਲਈ ਦੁਆ ਕਰੋ ਦੁਆ ਮਤ ਕਰੋ। ਇਹਨਾਂ ਤੁਕਾਂ ਦਾ ਭਾਵ ਹੈ ਕਿ ਜੇਕਰ ਕੋਈ ਮਰ ਰਿਹਾ ਤੁਹਾਡਾ ਰਿਸ਼ਤੇਦਾਰ ਸਾਖ ਸੰਬੰਧੀ, ਤੇ ਸ਼ਹਿਰ ਦਾ ਮਤਲਬ ਹੈ ਮਰਨੇ ਵਾਲੇ ਕੇ ਲਈ ਦਵਾ ਕਰੋ, ਦਵਾ ਦਾ ਭਾਵ ਹੁੰਦਾ ਦਾਰੂ ਦਵਾਈ, ਤੇ ਦੁਆ ਦਾ ਭਾਵ ਹੁੰਦਾ ਅਰਦਾਸ ਬੇਨਤੀ। ਸ਼ਹਿਰ ਕਹਿੰਦਾ ਜੇਕਰ ਤੁਹਾਡਾ ਰਿਸ਼ਤੇਦਾਰ ਸੰਬੰਧੀ ਮਰ ਰਿਹਾ ਉਹਦੀ ਦਵਾਈ ਕਰੋ, ਵਧੀਆ ਤੋਂ ਵਧੀਆ ਇਲਾਜ ਕਰੋ ਕਿ ਤਾਂ ਕਿ ਤੁਹਾਡਾ ਉਹ ਆਦਮੀ ਤੁਹਾਡਾ ਰਿਸ਼ਤੇਦਾਰ ਸੰਬੰਧੀ ਬਚ ਜਾਵੇ। ਜਿੰਨੀ ਤੁਹਾਡੇ ਕੋਲ ਵਿੱਤ ਹੈ, ਜਿੰਨੀ ਤੁਹਾਡੇ ਕੋਲ ਤਾਕਤ ਹੈ, ਜਿੰਨਾ ਤੁਹਾਡੇ ਕੋਲ ਸਰਮਾਇਆ, ਭਾਵੇਂ ਸਾਰੇ ਦਾ ਸਾਰਾ ਲਾ ਦਿਓ ਉਸ ਆਦਮੀ ਦੇ ਇਲਾਜ ਦੇ ਵਾਸਤੇ, ਤੇ ਪੂਰੀ ਹਿਫਾਜ਼ਤ ਦੇ ਨਾਲ ਉਹਨੂੰ ਇਲਾਜ ਦਿੱਤਾ ਜਾਵੇ ਤਾਂ ਕਿ ਉਹਦੇ ਸਰੀਰ ਦਾ ਬਚਾਅ ਹੋ ਜਾਵੇ। ਜੇਕਰ ਤੁਹਾਡੀ ਸਮਰੱਥਾ ਹੈ ਅਮਰੀਕਾ ਕੈਨੇਡਾ ਪੂਰੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਤੁਹਾਨੂੰ ਪਤਾ ਲੱਗਦਾ ਹੈ ਬਿਮਾਰੀ ਦਾ ਇਸ ਦਾ ਇਲਾਜ ਹੈ, ਇਹ ਰਾਜੀ ਹੋ ਜਾਏਗਾ, ਉਥੋਂ ਤੱਕ ਲੈ ਜਾਓ। ਪਰ ਸ਼ਾਇਰ ਕਹਿੰਦਾ ਮਰਨੇ ਵਾਲੇ ਕੇ ਲਈ ਦੁਆ ਕਰੋ, ਦੁਆ ਮਤ ਕਰੋ। ਕਹਿੰਦਾ ਜਿੰਨਾ ਮਰਜ਼ੀ ਇਲਾਜ ਕਰਾਈ ਜੋ ਤੁਹਾਡੇ ਕੋਲ ਪੁੱਜਦਾ ਸਾਰਾ ਕਰੋ, ਪਰ ਕਦੇ ਦੁਆ ਨਾ ਕਰੋ। ਦੁਆ ਦਾ ਭਾਵ ਹੈ ਕਿ ਬੇਨਤੀ ਨਾ ਕਰੋ ਸਤਿਗੁਰਾਂ ਦੇ ਅੱਗੇ ਜਾਂ ਆਪਣੇ ਇਸ਼ਟ ਦੇਵ ਦੇ ਅੱਗੇ। ਕੋਈ ਰੱਬ ਮੰਨਦਾ ਹੈ, ਕੋਈ ਕਿਸੇ ਸਤਿਗੁਰੂ ਨੂੰ ਮੰਨਦਾ ਹੈ, ਉਹਦੇ ਅੱਗੇ ਅਰਦਾਸ ਕਰਦਾ ਹੈ। ਕਹਿੰਦਾ ਦੁਆ ਨਹੀਂ ਕਰਨੀ ਚਾਹੀਦੀ, ਅਰਦਾਸ ਬੇਨਤੀ ਨਹੀਂ ਕਰਨੀ ਚਾਹੀਦੀ ਕਿ ਸੱਚੇ ਪਾਤਸ਼ਾਹ ਜੀ ਇਹ ਸਾਡਾ ਰਿਸ਼ਤੇਦਾਰ ਸੰਬੰਧੀ ਮਰ ਰਿਹਾ, ਕਿਰਪਾ ਕਰੋ ਇਹ ਬਚ ਜਾਵੇ, ਇਹ ਰਾਜ਼ੀ ਹੋ ਜਾਵੇ। ਐਸਾ ਨਹੀਂ ਕਰਨਾ ਚਾਹੀਦਾ, ਇਹ ਉਹਦਾ ਵਿਚਾਰ ਹੈ। ਸਪੋਜ਼ ਕਰੋ, ਮੈਂ ਪ੍ਰਮਾਣ ਦੇ ਤੌਰ ਦੇ ਉੱਤੇ ਕਹਿਣਾ ਕਿ ਤੁਹਾਡਾ ਕੋਈ ਰਿਸ਼ਤੇਦਾਰ ਹੈ, ਬੜਾ ਕਰੀਬੀ ਹੈ, ਨਿਕਟਵਰਤੀ ਹੈ, ਤੇ ਉਹ ਮਰ ਰਿਹਾ। ਕਰੀਬ ਕਰੀਬ ਡਾਕਟਰਾਂ ਨੇ ਜਵਾਬ ਦੇ ਦਿੱਤਾ, ਤੁਹਾਨੂੰ ਲੱਗਦਾ ਕਿ ਬਚੇਗਾ ਨਹੀਂ, ਇਹ ਮਰ ਜਾਵੇਗਾ। ਫਿਰ ਆਪਾਂ ਜਾ ਕੇ ਜੇਕਰ ਸਤਿਗੁਰਾਂ ਨੂੰ ਅਰਜ ਕਰਨੇ ਆ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਇਹ ਰਾਜ਼ੀ ਹੋ ਜਾਵੇ, ਇਹ ਬਚ ਜਾਵੇ, ਤੇ ਫਿਰ ਜੇਕਰ ਸਤਿਗੁਰੂ ਦੀ ਰਜ਼ਾ ਦੇ ਵਿੱਚ ਸਭ ਕੁਝ ਹੁੰਦਾ, ਆਪਾਂ ਆਮ ਕਰਕੇ ਕਹਿ ਦਿੰਦੇ ਆ ਇੱਕ ਪੱਤਾ ਵੀ ਸਤਿਗੁਰਾਂ ਦੀ ਰਜ਼ਾ ਤੋਂ ਬਗੈਰ ਨਹੀਂ ਹਿੱਲਦਾ, ਤੇ ਕਿਸੇ ਪ੍ਰਾਣੀ ਦਾ ਮਰ ਜਾਣਾ ਇਹ ਸਤਿਗੁਰਾਂ ਦੀ ਰਜ਼ਾ ਦੇ ਉਲਟ ਜਾਂ ਖਿਲਾਫ ਕਿਵੇਂ ਹੋ ਸਕਦਾ? ਸਤਿਗੁਰੂ ਦੀ ਰਜ਼ਾ ਹੀ ਵਰਤਣੀ ਹੈ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੇਕਰ ਰਜ਼ਾ ਹੈ, ਇਹਨੇ ਮਰ ਜਾਣਾ, ਇਹਨੇ ਨਹੀਂ ਬਚਣਾ, ਤੇ ਫਿਰ ਜੇਕਰ ਆਪਾਂ ਜ਼ੋਰ ਦੇ ਕੇ ਅਰਜ਼ਾਂ ਕਰਦੇ ਆ, ਬੇਨਤੀਆਂ ਕਰਦੇ ਆ, ਤੇ ਫਿਰ ਸਤਿਗੁਰੂ ਦੀ ਰਜ਼ਾ ਦੇ ਵਿੱਚ ਅਕਾਲ ਪੁਰਖ ਦੀ ਇਸ ਖੇਡ ਦੇ ਵਿੱਚ ਇੱਕ ਲੱਤ ਅੜਾਉਣ ਵਾਲਾ ਕੰਮ ਬਣ ਜਾਂਦਾ। ਆਮ ਤੌਰ ਦੇ ਉੱਤੇ ਐਸਾ ਦੇਖਿਆ ਗਿਆ, ਕੋਈ ਗੰਭੀਰ ਜਦੋਂ ਬਿਮਾਰ ਹੁੰਦਾ ਤੇ ਜਦੋਂ ਸਤਿਗੁਰਾਂ ਦੇ ਅੱਗੇ ਅਰਜ ਕੀਤੀ ਜਾਂਦੀ ਹੈ, ਆਮ ਤੌਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਦੇਖਦੇ ਨੇ ਕਿ ਨਹੀਂ ਬਚੇਗਾ, ਮਰ ਜਾਏਗਾ, ਤੇ ਸਤਿਗੁਰਾਂ ਦਾ ਬਚਨ ਹੁੰਦਾ ਸੀ ਭਾਣਾ ਮੰਨੋ। ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਭਾਵ ਕਿ ਜਦੋਂ ਸਤਿਗੁਰੂ ਜੀ ਦੇਖਦੇ ਸਨ ਬਚੇਗਾ ਨਹੀਂ, ਮਰ ਜਾਏਗਾ, ਤੇ ਫਿਰ ਸਤਿਗੁਰੂ ਜੀ ਆਮ ਤੌਰ ਦੇ ਉੱਤੇ ਜਿਹੜਾ ਅਰਜ ਕਰਦਾ ਸੀ ਉਹਨੂੰ ਇਹੀ ਬਚਨ ਕਰਦੇ ਸਨ ਭਾਣਾ ਮੰਨੋ। ਭਾਣੇ ਮੰਨਣ ਦਾ ਸਿਰਫ ਇਹ ਮਤਲਬ ਹੁੰਦਾ ਸੀ ਕਿ ਨਹੀਂ ਬਚੇਗਾ, ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨੋ, ਹੁਣੇ ਚਲਿਆ ਜਾਵੇਗਾ, ਤੇ ਜੇਕਰ ਫਿਰ ਦੁਬਾਰਾ ਐਸੀਆਂ ਜ਼ੋਰ ਦੇ ਨਾਲ ਅਰਜ਼ਾਂ ਕੀਤੀਆਂ ਜਾਣ ਤੇ ਫਿਰ ਬਿਲਕੁਲ ਹੀ ਗਲਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਹ ਵੀ ਬਚਨ ਹੈ, ਸਤਿਗੁਰਾਂ ਨੇ ਇਹ ਵੀ ਆਖਿਆ ਕਿ ਬਹੁਤੀਆਂ ਜ਼ੋਰ ਲਾ ਕੇ ਅਰਜ਼ਾਂ ਕਰਨੀਆਂ ਵੀ ਹੁਕਮ ਵਰਗੀਆਂ ਬਣ ਜਾਂਦੀਆਂ ਨੇ। ਜਦੋਂ ਅਰਜ਼ ਕੀਤੀ ਹੈ ਸਤਿਗੁਰਾਂ ਨੇ ਆਖਿਆ ਭਾਣਾ ਮੰਨੋ, ਤੇ ਫਿਰ ਦੁਬਾਰਾ ਰੋਜ਼ ਜਾ ਕੇ ਅਸੀਂ ਕਹਿੰਦੇ ਹਾਂ, ਇਹ ਸਾਡੀ ਮਜਬੂਰੀ ਹੈ, ਸਾਡਾ ਮਨੁੱਖੀ ਸਰੀਰ ਹੈ, ਮਨੁੱਖੀ ਮਨ ਹੈ, ਦਿਲੋ ਦਿਮਾਗ ਸਾਰਾ ਕੁਝ ਮਨੁੱਖੀ ਹੈ, ਇਸ ਕਰਕੇ ਸਾਨੂੰ ਪਿਆਰ ਹੁੰਦਾ, ਨੇਹ ਹੁੰਦਾ, ਮੋਹ ਹੁੰਦਾ, ਅਸੀਂ ਬਾਰ ਬਾਰ ਅਰਜ਼ਾਂ ਕਰਦੇ ਹਾਂ ਪਰ ਸਤਿਗੁਰਾਂ ਦੇ ਹੁਕਮ ਦੇ ਖਿਲਾਫ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜ਼ੋਰ ਦੇ ਕੇ ਬਹੁਤੀਆਂ ਅਰਜ਼ਾਂ ਕਰਨੀਆਂ ਫਿਰ ਹੁਕਮ ਵਰਗੀਆਂ ਬਣ ਜਾਂਦੀਆਂ ਨੇ। ਜਦੋਂ ਇੱਕ ਵਾਰੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਣਾ ਮੰਨੋ, ਤੇ ਫਿਰ ਭਾਣੇ ਨੂੰ ਮੰਨਣਾ ਚਾਹੀਦਾ, ਫਿਰ ਦੁਬਾਰਾ ਅਰਜ਼ ਨਹੀਂ ਕਰਨੀ ਚਾਹੀਦੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸ਼ਾਇਰ ਨੇ ਇਸ ਤਰ੍ਹਾਂ ਲਿਖਿਆ, ਮਰਨੇ ਵਾਲੇ ਕੇ ਲਈ ਦੁਆ ਕਰੋ, ਦੁਆ ਮਤ ਕਰੋ, ਭਾਵ ਕੇ ਜੇਕਰ ਦੁਆ ਕਰਦੇ ਹੋ ਤੇ ਕਰੀ ਜਾਓ, ਹੋ ਸਕਦਾ ਬਚ ਜਾਵੇ, ਪਰ ਦੁਆ ਨਾ ਕਰੋ, ਕਿਉਂਕਿ ਦੁਆ ਜੇਕਰ ਕਰੋਗੇ ਤੇ ਫਿਰ ਪਰਮੇਸ਼ਰ ਦੀ ਸਤਿਗੁਰੂ ਦੀ ਕੀਤੀ ਦੇ ਵਿੱਚ ਇੱਕ ਖਲਲ ਪੈਦਾ ਹੋਵੇਗਾ, ਇੱਕ ਰੁਕਾਵਟ ਪੈਦਾ ਹੋਵੇਗੀ। ਮੈਂ ਇਹ ਨਹੀਂ ਕਹਿੰਦਾ ਕਿ ਅਰਜ ਨਹੀਂ ਕਰਨੀ ਚਾਹੀਦੀ, ਇਹ ਕਿਸੇ ਦੇ ਆਪਣੇ ਮਨ ਦੇ ਵਿਚਾਰ ਨੇ। ਮੈਂ ਸ਼ਾਇਰ ਦੇ ਅਨੁਸਾਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਕਿਉਂਕਿ ਕਈਆਂ ਦਾ ਇਹੀ ਵਿਚਾਰ ਹੈ ਕਿ ਸਤਿਗੁਰੂ ਨੂੰ ਦੱਸ ਕੇ ਹੀ ਆਪਣੇ ਰੋਗ ਦੀ ਨਿਵਰਤੀ ਕਰਾਉਣੀ ਚਾਹੀਦੀ ਹੈ। ਜੇਕਰ ਰੋਗ ਹੈ, ਦੁੱਖ ਹੈ, ਤਾਂ ਦੱਸੀਏ ਕਿਨੂੰ? ਸਤਿਗੁਰੂ ਨੂੰ ਤੇ ਦੱਸਣਾ ਹੋਇਆ, ਤੇ ਫਿਰ ਜੇ ਉਹਨੂੰ ਵੀ ਨਾ ਦੱਸੀਏ ਤੇ ਕਰੀਏ ਕੀ? ਮੇਰਾ ਇਹ ਭਾਵ ਨਹੀਂ ਹੈ, ਮੈਂ ਸਿਰਫ ਕਹਿਣ ਦਾ ਯਤਨ ਕਰ ਰਿਹਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੀਤੇ ਦੇ ਵਿੱਚ ਖਲਲ ਪੈਦਾ ਕਰਨਾ ਇਹ ਗਲਤ ਹੋ ਜਾਂਦਾ ਹੈ ਬਹੁਤਾ ਜ਼ੋਰ ਦੇ ਕੇ। ਇੱਕ ਵਾਰੀ ਅਰਜ਼ ਕਰ ਦਿੱਤੀ, ਭਾਣਾ ਮੰਨੋ ਕਹਿ ਦਿੱਤਾ, ਗੱਲ ਖਤਮ ਹੋ ਗਈ, ਦੁਬਾਰਾ ਅਰਜ਼ ਨਹੀਂ ਕਰਨੀ ਚਾਹੀਦੀ। ਸੋ ਮੈਂ ਸਿਰਫ ਅਰਜ਼ ਕਰ ਰਿਹਾ ਸੀ ਕਿ ਰਾਮ ਕੌਰ ਜੀ ਨੂੰ ਪਤਾ ਸੀ ਸ਼ਰਾਬ ਮਿਲ ਗਿਆ, ਸ਼ਰਾਬ ਵਾਰਦ ਹੋਵੇਗਾ, ਤੇ ਰਾਮ ਕੌਰ ਜੀ ਨੇ ਬਖਸ਼ਿਸ਼ ਨਹੀਂ ਮੰਗੀ, ਕਿਉਂਕਿ ਮਤ ਸਤਿਗੁਰਾਂ ਦੇ ਅਨੁਸਾਰ ਸੀ, ਇਸ ਕਰਕੇ ਰਾਮ ਕੌਰ ਜੀ ਨੇ ਕਹਿੰਦੇ ਨੇ ਇਸ ਪ੍ਰਕਾਰ ਨਹੀਂ ਅਰਜ਼ ਗੁਜ਼ਾਰੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਅਰਜ਼ ਨਹੀਂ ਕੀਤੀ ਕਿ ਸ਼ਰਾਬ ਮਾਫ਼ ਹੋਵੇ। ਇਸ ਪ੍ਰਕਾਰ ਸਤ ਗੁਰ ਸੋ ਬਿਲਾਸ ਕਰਤ ਅਨੰਦਪੁਰੇ ਸੋ ਪ੍ਰਕਾਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਬਿਲਾਸ, ਬੜੇ ਜਿਹੜੇ ਕੌਤਕ ਨੇ, ਉਹ ਅਨੰਦਪੁਰ ਨਗਰੀ ਦੇ ਵਿੱਚ ਆਨੰਦ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ। ਸੁਣ ਸੁਣਿਆ ਮੈਂ ਸਿੱਖ ਅਨੇਕ, ਸੇਵੈ ਦਰਸੈ ਲਹਿ ਬਵੇਕ।
ਸੁਣ ਸੁਣ ਕੇ ਸਤਿਗੁਰਾਂ ਦੇ ਜਸ ਨੂੰ ਬੜੇ ਸਿੱਖ ਸਤਿਗੁਰਾਂ ਦੇ ਲਾਗੇ ਪਹੁੰਚਦੇ ਨੇ, ਆਣ ਕੇ ਸੇਵਾ ਕਰਦੇ ਨੇ, ਦਰਸ਼ਨ ਕਰਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਵਿਵੇਕ ਮਿਲਦਾ, ਉਹਨਾਂ ਨੂੰ ਗਿਆਨ ਮਿਲਦਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਅਪਰ ਬਾਰਤਾ ਕੁਛ ਕਹੋ ਰਾਮ ਕੋਇਰ ਕੀ ਫੇਰ, ਸੋ ਸਤਿਗੁਰ ਕੀ ਕਥਾ ਕਹੋ ਜਾਣਤ ਜਿਮ ਚਖ ਹੇਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਕੋਇਰ ਜੀ ਦੀ ਹੋਰ ਜਿਹੜੀ ਕਥਾ ਹੈ ਉਹ ਵੀ ਮੈਂ ਬਿਆਨ ਕਰਦਾ ਹਾਂ।
ਸੋ ਸਤਿਗੁਰ ਕੀ ਕਥਾ ਕਹੋ ਜਾਣਤ ਜਿਮ ਚਖ ਹੇਰ, ਭਾਵ ਕੇ ਜਿਵੇਂ ਅੱਖੀ ਦੇਖ ਕੇ ਉਹ ਸਤਿਗੁਰੂ ਦੀ ਕਥਾ ਨੂੰ ਜਾਣਦਾ ਸੀ, ਉਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਮੈਂ ਉਹਦੀ ਅਗਲੀ ਕਥਾ ਨੂੰ ਵੀ ਬਿਆਨ ਕਰਦਾ।
ਸ੍ਰੀ ਗੁਰ ਗੋਬਿੰਦ ਸਿੰਘ ਸੁਜਾਨਾ, ਜਗ ਤਾਰਨ ਸਿੱਖਿਆ ਅਗਹਾਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਬੜੇ ਸਜਾਨ ਨੇ, ਜਿਹੜੇ ਬੜੇ ਸੂਝ ਵਾਲੇ ਨੇ, ਜਿਹੜੇ ਕਿ ਜੱਗ ਦੇ ਉੱਤੋਂ ਆਪਣਿਆਂ ਸਿੱਖਾਂ ਦਾ ਪਾਰ ਉਤਾਰਾ ਕਰਨਾ ਚਾਹੁੰਦੇ ਨੇ, ਸਾਰਿਆਂ ਪਾਪਾਂ ਨੂੰ ਮਿਟਾਉਣਾ ਚਾਹੁੰਦੇ ਨੇ।
ਤਿੰਨ ਕੇ ਨਿਕਟ ਰਹੇ ਸੁਖ ਮਾਨੀ, ਦਰਸ਼ਨ ਦਰਸ਼ਨ ਸੁਭ ਮਤ ਗਿਆਨੀ।
ਉਹਨਾਂ ਸਤਿਗੁਰਾਂ ਦੇ ਕੋਲ ਹੀ ਰਾਮ ਕੋਇਰ ਜੀ ਸੁਖ ਮੰਨ ਕੇ ਰਿਹਾ ਕਰਦੇ ਸਨ, ਦਰਸ਼ਨ ਕਰਦੇ ਸਨ, ਜਿਹੜੇ ਕਿ ਮਤ ਦੇ ਬੜੇ ਗਿਆਨੀ ਸਨ।
ਗੁਰ ਪਾਣਾ ਜਿਨ ਕੇ ਮਨ ਪਾਵੇ, ਆਠੋਂ ਜਾਮ ਏਕ ਲਿਵ ਲਾਵੇ।
ਭਾਵ ਕੇ ਗੁਰੂ ਦਾ ਪਾਣਾ ਜਿਨ੍ਹਾਂ ਦੇ ਮਨ ਨੂੰ ਪਾਉਂਦਾ ਸੀ, ਚੰਗਾ ਲੱਗਦਾ ਸੀ, ਐਸੇ ਰਾਮ ਕੋਇਰ ਜੀ ਅੱਠੇ ਪਹਿਰ ਇੱਕ ਸਤਿਗੁਰਾਂ ਦੇ ਚਰਨਾਂ ਦੇ ਨਾਲ ਸੁਰਤੀ ਜੋੜ ਕੇ ਰਹਿੰਦੇ ਸਨ।
ਗੁਰ ਪਗ ਪੰਕਜ ਪ੍ਰੇਮ ਅਪਾਰਾ, ਹਿਰਦੈ ਨਿਰੰਤਰ ਰਹਿ ਇੱਕ ਸਾਰਾ।
ਭਾਵ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਨਾਲ ਰਾਮ ਕੋਇਰ ਜੀ ਦਾ ਗੂੜਾ ਪ੍ਰੇਮ ਸੀ, ਅਪਾਰ ਪ੍ਰੇਮ ਸੀ, ਲਗਾਤਾਰ ਇੱਕ ਸਾਰ ਗੁਰੂ ਦੇ ਚਰਨਾਂ ਦੇ ਨਾਲ ਉਹ ਜੁੜੇ ਰਹਿੰਦੇ ਸਨ।
ਤਉ ਗੁਰੂ ਜੀ ਕਰ ਨਿਜ ਮਾਇਆ, ਰਾਮ ਕੋਇਰ ਕੋ ਮਨ ਪਰ ਮਾਇਆ।
ਗ੍ਰੰਥਾਕਾਰ ਜੀ ਲਿਖਦੇ ਨੇ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਾਇਆ ਐਸੀ ਹੈ ਜਿੰਨੇ ਕਿ ਰਾਮ ਕੋਇਰ ਜੀ ਦੇ ਮਨ ਨੂੰ ਵੀ ਭਰਮਾ ਦਿੱਤਾ, ਜਿਹੜੇ ਇੰਨੇ ਸੂਝਵਾਨ ਸਨ, ਸੁਗੜ ਸਨ, ਸਿਆਣੇ ਸਨ।
ਇਸ ਮੈਂ ਕੁਛ ਸ਼ੰਕਾ ਨਹੀਂ ਕੀਜੈ, ਪੂਰਬ ਕੇਤਕ ਪੇ ਲਖ ਲੀਜੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਗੱਲ ਦੇ ਵਿੱਚ ਕਿਸੇ ਪ੍ਰਕਾਰ ਦੀ ਸ਼ੰਕਾ ਕਰਨੀ ਨਹੀਂ ਚਾਹੀਦੀ ਕਿ ਰਾਮ ਕੋਇਰ ਜੀ ਦਾ ਮਨ ਕਿਵੇਂ ਭਰਮ ਗਿਆ, ਉਹ ਕਿਵੇਂ ਭੁਲੇਖੇ ਦੇ ਵਿੱਚ ਪੈ ਗਏ। ਪੂਰਬ ਕੇਤਕ ਪੇ ਲਖ ਲੀਜੈ, ਭਾਵ ਕਿ ਬਹੁਤ ਸਾਰੇ ਪਹਿਲਾਂ ਵੀ ਐਸੇ ਹੋ ਚੁੱਕੇ ਨੇ ਜਿਹੜੇ ਵੱਡੇ ਵੱਡੇ ਹੋ ਚੁੱਕੇ ਨੇ, ਪਰ ਗੁਰੂ ਦੀ ਪ੍ਰਬਲ ਮਾਇਆ ਨੇ ਉਹਨਾਂ ਨੂੰ ਵੀ ਭਰਮਾ ਦਿੱਤਾ।
ਮਾਇਆ ਪ੍ਰਬਲ ਪਰਮਾਵਣ ਕਰ, ਅਸ ਨਹੀਂ ਕੋ ਤਿਸ ਛਿਨ ਰਹਿ ਤੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਮਾਇਆ ਇੰਨੀ ਪ੍ਰਬਲ ਹੈ, ਇੰਨੀ ਪ੍ਰਚੰਡ ਹੈ ਕਿ ਕਦੇ ਵੀ ਇੱਕ ਛਿਨ ਦੇ ਵਾਸਤੇ ਵੀ ਕੋਈ ਠਹਿਰ ਨਹੀਂ ਸਕਦਾ। ਭਾਵ ਕਿ ਜੇਕਰ ਗੁਰੂ ਹੀ ਪਰਮਾ ਦੇਵੇ, ਬੜੀ ਪ੍ਰਭਾਵਸ਼ਾਲੀ ਗੁਰੂ ਦੀ ਮਾਇਆ ਹੈ। ਸ੍ਰੀ ਨਾਰਾਇਣ ਹਰੀ ਉਪਦੇਸ਼ ਇੱਕ ਪੁਰਾਤਨ ਗ੍ਰੰਥ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਬਚਨ ਆਉਂਦਾ ਹੈ ਕਿ ਨਾਰਾਇਣ ਹਰੀ ਉਪਦੇਸ਼ ਗ੍ਰੰਥ ਨੂੰ ਪੜ੍ਹਨਾ ਚਾਹੀਦਾ। ਉਸ ਗ੍ਰੰਥ ਦੇ ਵਿੱਚ ਇੱਕ ਸਾਖੀ ਲਿਖੀ ਹੋਈ ਹੈ, ਇਸੇ ਹੀ ਕਥਾ ਦੇ ਪ੍ਰਥਾਏ। ਉਸ ਜਗ੍ਹਾ ਦੇ ਉੱਤੇ ਲਿਖਿਆ ਹੋਇਆ ਕਿ ਭਗਵਾਨ ਕ੍ਰਿਸ਼ਨ ਜੀ, ਜਿਨ੍ਹਾਂ ਦਾ ਅਰਜਨ ਦੇ ਨਾਲ ਬੜਾ ਸਨੇਹ ਸੀ, ਕਿਉਂਕਿ ਜਿਹੜਾ ਗ੍ਰੰਥ ਗੀਤਾ ਅੱਜ ਕੱਲ ਮਿਲਦਾ ਹੈ, ਉਸ ਵੇਲੇ ਅਰਜਨ ਨੂੰ ਸਿੱਖਿਆ ਦੇਣ ਦੇ ਵਾਸਤੇ ਹੀ ਉਚਾਰਨ ਕੀਤੇ ਹੋਏ ਜਿਹੜੇ ਬਚਨ ਨੇ, ਉਹੀ ਗੀਤਾ ਦੇ ਵਿੱਚ ਦਰਜ ਨੇ, ਜਦੋਂ ਮਹਾਭਾਰਤ ਦਾ ਯੁੱਧ ਹੋ ਰਿਹਾ ਸੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਅਰਜਨ ਦਾ ਤੇ ਭਗਵਾਨ ਕ੍ਰਿਸ਼ਨ ਦਾ ਬੜਾ ਸਨੇਹ ਸੀ, ਬੜਾ ਪਿਆਰ ਸੀ। ਇੱਕ ਵੇਲੇ ਭਗਵਾਨ ਕ੍ਰਿਸ਼ਨ ਨੇ ਬਚਨ ਕੀਤਾ ਕਿ ਅਰਜਨ, ਮੇਰੀ ਜਿਹੜੀ ਮਾਇਆ ਹੈ ਨਾ, ਉਹ ਬੜੀ ਪ੍ਰਬਲ ਹੈ, ਮੈਂ ਆਪਣੀ ਮਾਇਆ ਦੇ ਨਾਲ ਦੁਨੀਆਂ ਦੇ ਕਿਸੇ ਵੀ ਆਦਮੀ ਨੂੰ ਭਰਮਾ ਸਕਦਾ। ਤੇ ਅਰਜਨ ਨੇ ਆਖਿਆ ਕਿ ਨਹੀਂ ਭਗਵਾਨ, ਐਸਾ ਨਹੀਂ ਹੋ ਸਕਦਾ, ਮੈਂ ਨਹੀਂ ਭਰਮਾਂਗਾ, ਮੈਂ ਤੁਹਾਡਾ ਪਰਮ ਭਗਤ ਹੈ। ਤੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਅਰਜਨ ਨਹੀਂ, ਤੂੰ ਵੀ ਭੁੱਲ ਜਾਏਗਾ, ਮੇਰੀ ਮਾਇਆ ਬੜੀ ਪ੍ਰਬਲ ਹੈ, ਸਾਰਿਆਂ ਨੂੰ ਭੁਲਾ ਦਿੰਦੀ ਹੈ, ਤੂੰ ਕਿਵੇਂ ਬਚੇਗਾ। ਮੰਨਿਆ ਨਾ, ਜ਼ਿੱਦ ਕੀਤੀ। ਕਹਿਣ ਲੱਗਾ ਨਹੀਂ, ਤੁਸੀਂ ਆਪਣੀ ਮਾਇਆ ਮੇਰੇ ਤੇ ਪਾਓ, ਮੈਂ ਨਹੀਂ ਭਰਵਾਂਗਾ। ਭਗਵਾਨ ਨੇ ਆਖਿਆ ਠੀਕ ਹੈ ਅਰਜਨ, ਇਸੇ ਤਰ੍ਹਾਂ ਹੋਵੇਗਾ। ਕਹਿੰਦੇ ਨੇ ਚੱਲ ਫਿਰ। ਇੱਕ ਰੱਥ ਤਿਆਰ ਕੀਤਾ, ਭਗਵਾਨ ਕ੍ਰਿਸ਼ਨ ਜੀ ਨੇ ਰੱਥ ਦੀ ਸਵਾਰੀ ਕੀਤੀ, ਨਾਲ ਹੀ ਅਰਜਨ ਨੂੰ ਬਿਠਾ ਲਿਆ। ਬਿਠਾਲ ਕੇ ਜੰਗਲ ਦੇ ਵਿਚ ਚਲੇ ਗਏ, ਬਹੁਤ ਦੂਰ ਜੰਗਲ ਦੇ ਵਿਚ ਜਾ ਨਿਕਲੇ। ਅੱਗੇ ਇੱਕ ਨਦੀ ਵਹਿ ਰਹੀ ਸੀ, ਨਦੀ ਦੇ ਕਿਨਾਰੇ ਦੇ ਉੱਤੇ ਇੱਕ ਬਹੁਤ ਵੱਡਾ ਪੱਥਰ ਪਿਆ ਸੀ, ਸਿਲਾ ਪਈ ਸੀ, ਤੇ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਇੱਥੇ ਉਤਰਨਾ। ਉਤਰ ਗਏ, ਭਗਵਾਨ ਕ੍ਰਿਸ਼ਨ ਜੀ ਵੀ ਰੱਥ ਤੋਂ ਉਤਰ ਗਏ ਤੇ ਅਰਜਨ ਵੀ ਉਤਰ ਗਿਆ। ਭਗਵਾਨ ਕ੍ਰਿਸ਼ਨ ਜੀ ਨੇ ਰੁੱਖ ਤੋਂ ਦਾਤਣ ਤੋੜੀ, ਦਾਤਣ ਤੋੜ ਕੇ ਦਾਤਣ ਕਰਨ ਲੱਗੇ ਮੂੰਹ ਦੇ ਵਿਚ ਪਾ ਕੇ, ਤੇ ਜਿਹੜੀ ਨਦੀ ਦੇ ਕਿਨਾਰੇ ਤੇ ਸਿਲਾ ਪਈ ਸੀ ਉਹਦੇ ਤੇ ਬਹਿ ਗਏ। ਤੇ ਕਹਿੰਦੇ ਨੇ ਭਗਵਾਨ ਕ੍ਰਿਸ਼ਨ ਜੀ, ਅਰਜਨ ਤੂੰ ਇਸ ਨਦੀ ਦੇ ਵਿਚ ਇਸ਼ਨਾਨ ਕਰਨਾ। ਭਗਵਾਨ ਜੀ ਕਹਿੰਦੇ ਨੇ ਕਿ ਇੱਕ ਚੁੱਭੀ ਮਾਰ ਕੇ ਬਸ ਬਾਹਰ ਨਿਕਲ ਜਾਵੇ, ਹੋਰ ਕੁਝ ਨਹੀਂ ਕਰਨਾ। ਕਹਿਣ ਲੱਗਾ ਜੀ ਠੀਕ ਹੈ। ਭਗਵਾਨ ਕ੍ਰਿਸ਼ਨ ਜੀ ਉਸ ਪੱਥਰ ਤੇ ਬਹਿ ਕੇ ਦਾਤਨ ਕਰਨ ਲੱਗ ਪਏ। ਅਰਜਨ ਨਦੀ ਦੇ ਵਿਚ ਉਤਰ ਗਿਆ ਤੇ ਉਹਨੇ ਜਦੋਂ ਚੁੱਭੀ ਮਾਰੀ ਤੇ ਚੁੱਭੀ ਮਾਰ ਕੇ ਜਦੋਂ ਬਾਹਰ ਨਿਕਲਿਆ ਤੇ ਕੀ ਦੇਖਦਾ, ਸਾਰਾ ਹੀ ਕੁਝ ਬਦਲ ਗਿਆ। ਜਿਹੜੀ ਸਿਲਾ ਪਈ ਸੀ ਉਹ ਸਿਲਾ ਹੀ ਉੱਥੇ ਨਹੀਂ ਹੈ। ਭਗਵਾਨ ਕ੍ਰਿਸ਼ਨ ਜੀ ਬੈਠੇ ਦਾਤਨ ਕਰ ਰਹੇ ਸਨ, ਭਗਵਾਨ ਹੀ ਉੱਥੇ ਨਹੀਂ ਹਨ। ਰੱਥ ਖਲੋਤਾ ਸੀ, ਰੱਥ ਹੀ ਗਾਇਬ ਹੋ ਗਿਆ, ਘੋੜੇ ਗਾਇਬ ਹੋ ਗਏ, ਭਾਵ ਕੇ ਪੂਰੇ ਦਾ ਪੂਰਾ ਜੰਗਲ ਹੀ ਬਦਲ ਗਿਆ। ਜਿਹੜੇ ਰੁੱਖ ਉੱਥੇ ਸਨ ਉਹ ਹੈ ਹੀ ਨਹੀਂ, ਦੂਸਰੇ ਪ੍ਰਕਾਰ ਦੇ ਰੁੱਖ ਨੇ। ਇਸ ਤਰ੍ਹਾਂ ਲੱਗਦਾ ਕਿ ਪੂਰੇ ਦਾ ਪੂਰਾ ਜੰਗਲ ਹੀ ਬਦਲ ਗਿਆ ਹੋਵੇ। ਬੜਾ ਹੈਰਾਨ ਹੋਇਆ ਅਰਜਨ, ਬਸ ਚੁੱਭੀ ਮਾਰ ਕੇ ਬਾਹਰ ਨਿਕਲਿਆ ਹਾਂ, ਇਹ ਕੀ ਹੋ ਗਿਆ, ਸਾਰਾ ਕੁਝ ਬਦਲ ਹੀ ਗਿਆ, ਇਹ ਕਿਵੇਂ ਹੋ ਸਕਦਾ। ਉਸਨੇ ਫਿਰ ਬਾਹਰ ਨਿਕਲ ਕੇ ਕੱਪੜੇ ਪਾਏ, ਆਵਾਜ਼ਾਂ ਮਾਰਨ ਲੱਗਾ, ਭਗਵਾਨ ਜੀ ਤੁਸੀਂ ਕਿੱਥੇ ਹੋ, ਭਗਵਾਨ ਜੀ ਤੁਸੀਂ ਕਿੱਥੇ ਹੋ। ਪਰ ਭਗਵਾਨ ਨੇ ਤੇ ਮਾਇਆ ਵਰਤਾ ਦਿੱਤੀ ਸੀ, ਭਗਵਾਨ ਕਿੱਥੋਂ ਲੱਭੇ। ਸਾਰਾ ਦਿਨ ਲੱਭਦਾ ਰਿਹਾ, ਥੱਕ ਗਿਆ, ਹਾਰ ਗਿਆ, ਹੰਭ ਗਿਆ। ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਹਸਤਨਾਪੁਰ ਕਿੱਥੇ ਹੈ, ਕਿਉਂਕਿ ਜੰਗਲ ਹੀ ਬਦਲ ਗਿਆ, ਰਸਤੇ ਹੀ ਬਦਲ ਗਏ ਨੇ, ਕੁਝ ਪਤਾ ਹੀ ਨਹੀਂ ਲੱਗਦਾ। ਭਟਕਦਾ ਰਿਹਾ, ਭਟਕਦਾ ਰਿਹਾ, ਬੜਾ ਭਟਕਿਆ, ਬੜਾ ਪੁਕਾਰਿਆ, ਪਰ ਭਗਵਾਨ ਨੇ ਨਾ ਦਰਸ਼ਨ ਦਿੱਤੇ। ਮਾਨੋ ਕਿ ਅਰਜਨ ਹੀ ਬਦਲ ਗਿਆ ਸੀ, ਉਹਦਾ ਪੂਰਾ ਜੀਵਨ ਹੀ ਬਦਲ ਗਿਆ ਸੀ। ਆਖਿਰਕਾਰ ਗ੍ਰੰਥ ਦੇ ਵਿਚ ਲਿਖਿਆ ਹੋਇਆ ਕਿ ਲੱਕੜਾਂ ਵੱਢਣ ਦੇ ਵਾਸਤੇ ਜੰਗਲ ਦੇ ਵਿਚ ਕੁਝ ਆਦਮੀ ਆਏ, ਉਹਨਾਂ ਆਦਮੀਆਂ ਨੂੰ ਮਿਲਿਆ। ਅਰਜਨ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਭਗਵਾਨ ਕ੍ਰਿਸ਼ਨ ਨੂੰ ਜਾਣਦੇ ਹੋ। ਉਹ ਬੜੇ ਸਵਾਲ ਨੂੰ ਸੁਣ ਕੇ ਚੱਕਰਜ ਦੇ ਹੋਏ, ਕਹਿੰਦੇ ਜਾਣਦੇ ਤੇ ਹਾਂ, ਹਾਂ ਸੁਣਿਆ ਕਿ ਭਗਵਾਨ ਕ੍ਰਿਸ਼ਨ ਜੀ ਹੋਏ ਨੇ ਦੁਆਪਰ ਯੁੱਗ ਦੇ ਵਿਚ। ਕਹਿਣ ਲੱਗਾ ਕਿ ਤੁਸੀਂ ਹਸਤਨਾਪੁਰ ਨਗਰੀ ਨੂੰ ਜਾਣਦੇ ਹੋ, ਦੂਸਰਾ ਸਵਾਲ ਸੀ ਅਰਜਨ ਦਾ। ਉਹ ਆਦਮੀ ਕਹਿਣ ਲੱਗੇ ਕਿ ਬੜੀਆਂ ਅਜੀਬ ਜਿਹੀਆਂ ਗੱਲਾਂ ਕਰਦਾ। ਕਹਿੰਦੇ ਨੇ ਹਾਂ ਸੁਣਿਆ, ਹਸਤਨਾਪੁਰ ਇੱਕ ਨਗਰੀ ਸੀ ਦੁਆਪਰ ਯੁੱਗ ਦੇ ਵਿਚ, ਜਿੱਥੇ ਕੌਰਵ ਤੇ ਪਾਂਡਵ ਕਦੇ ਰਿਹਾ ਕਰਦੇ ਸਨ, ਭਗਵਾਨ ਕ੍ਰਿਸ਼ਨ ਜੀ ਉਹਨਾਂ ਦੇ ਸਹਾਇਕ ਬਣ ਕੇ ਰਹੇ। ਜਦੋਂ ਦੋ ਚਾਰ ਵਾਰ ਉਹਨਾਂ ਆਦਮੀਆਂ ਨੇ ਇਹੀ ਗੱਲ ਆਖੀ ਹੈ ਕਿ ਦੁਆਪਰ ਯੁੱਗ ਦੇ ਵਿਚ ਐਸਾ ਹੋਇਆ, ਅਰਜਨ ਬੜਾ ਹੈਰਾਨ ਹੋਇਆ। ਉਹ ਕਹਿਣ ਲੱਗਾ ਦੁਆਪਰ ਦੇ ਵਿਚ ਹੀ ਖਲੋਤੇ ਆ, ਇਹ ਕਿਹੜਾ ਕੋਈ ਦੂਸਰਾ ਯੁੱਗ ਚੱਲ ਰਿਹਾ, ਤੁਸੀਂ ਦੁਆਪਰ ਦੀ ਗੱਲ ਕਰ ਰਹੇ ਹੋ। ਉਹ ਕਹਿਣ ਲੱਗੇ ਤੇਰਾ ਦਿਮਾਗ ਖਰਾਬ ਹੈ, ਕਹਿਣ ਲੱਗਾ ਗੱਲ ਕੀ ਹੈ। ਕਹਿੰਦੇ ਨੇ ਦੁਆਪਰ ਯੁੱਗ ਨਹੀਂ ਚੱਲ ਰਿਹਾ, ਇਹ ਕਲਯੁੱਗ ਯੁੱਗ ਚੱਲ ਰਿਹਾ। ਬੜਾ ਹੈਰਾਨ ਹੋਇਆ। ਉਹ ਕਹਿਣ ਲੱਗਾ ਇਹ ਹੋ ਕਿਵੇਂ ਸਕਦਾ। ਕਹਿੰਦਾ ਹੁਣੇ ਹੁਣੇ ਮੈਂ ਨਦੀ ਤੇ ਇਸ਼ਨਾਨ ਕੀਤਾ, ਭਗਵਾਨ ਜੀ ਮੇਰੇ ਨਾਲ ਸਨ, ਭਗਵਾਨ ਨੇ ਮੇਰੇ ਤੇ ਮਾਇਆ ਵਰਤੀ, ਓਝਲ ਹੋ ਗਏ ਨੇ, ਮੈਂ ਲੱਭਦਾ ਫਿਰਦਾ। ਉਹਦੇ ਤੂੰ ਕੌਣ ਹੈ? ਆਂਦਾ ਮੈਂ ਅਰਜਨ। ਉਹ ਬੜੇ ਹੱਸੇ, ਵਾਹ ਬਈ ਵਾਹ, ਸੁਣਿਆ ਸੀ ਦੁਆਪਰ ਯੁੱਗ ਦੇ ਵਿਚ ਅਰਜਨ ਹੋਇਆ, ਅੱਜ ਕਲਯੁੱਗ ਦੇ ਵਿਚ ਨਵਾਂ ਹੀ ਤੂੰ ਪੈਦਾ ਹੋ ਗਿਆ, ਕੋਈ ਯਕੀਨ ਹੀ ਨਾ ਕਰੇ ਉਹਦੀ ਗੱਲ ਦਾ। ਉਹ ਕਹਿੰਦਾ ਨਹੀਂ ਮੈਂ ਅਰਜਨ ਹਾਂ, ਮੈਂ ਭਗਵਾਨ ਦੇ ਨਾਲ ਸੀ, ਹੁਣ ਉਹ ਕਿਵੇਂ ਮੰਨਣ, ਉਹ ਤੇ ਕਲਯੁੱਗ ਦੇ ਵਿਚ ਜੀ ਰਹੇ ਨੇ, ਉਹ ਦੁਆਪਰ ਦੀਆਂ ਗੱਲਾਂ ਕਰਦਾ। ਉਹਨਾਂ ਸਮਝਿਆ ਕਮਲਾ ਜਿਹਾ। ਉਹ ਕਹਿੰਦੇ ਨੇ ਤੂੰ ਨਹੀਂ ਮੰਨਦਾ? ਕਹਿੰਦਾ ਨਹੀਂ ਮੰਨਦਾ, ਮੈਂ ਅਰਜਨ ਹਾਂ। ਕਹਿਣ ਲੱਗੇ ਠੀਕ ਹੈ, ਤੂੰ ਸਾਡੇ ਨਾਲ ਪਿੰਡ ਚੱਲ, ਉੱਥੇ ਨਾ ਧਰਮਸ਼ਾਲਾ ਦੇ ਸਾਡੀ ਦੇ ਵਿਚ ਕਥਾ ਹੁੰਦੀ ਹੈ, ਕਥਾ ਸੁਣੇਗਾ ਨਾ ਤੈਨੂੰ ਆਪੇ ਪਤਾ ਲੱਗ ਜਾਏਗਾ। ਕਹਿੰਦਾ ਜੀ ਠੀਕ ਹੈ ਚਲੋ। ਪਿੰਡ ਦੇ ਵਿਚ ਚਲੇ ਗਏ, ਜਾ ਕੇ ਧਰਮਸ਼ਾਲਾ ਦੇ ਵਿਚ ਕਥਾ ਹੋ ਰਹੀ ਸੀ ਤੇ ਕਥਾ ਜਾ ਕੇ ਇਹਨੂੰ ਸੁਣਾਈ, ਤੇ ਕਥਾ ਮਹਾਭਾਰਤ ਦੀ ਹੋ ਰਹੀ ਸੀ। ਉਹ ਜਿਹੜਾ ਕਥਾ ਕਰ ਰਿਹਾ ਸੀ ਉਹਨੇ ਦੱਸਿਆ ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਸੀ, ਇਸ ਤਰ੍ਹਾਂ ਦਾ ਅਰਜਨ ਸੀ, ਇਸ ਤਰ੍ਹਾਂ ਦੇ ਪਾਂਡਵ ਸਨ, ਇਸ ਤਰ੍ਹਾਂ ਦੇ ਦੁਰਯੋਧਨ ਹੁਣੀ ਕੌਰਵ ਸਨ, ਉਹਨਾਂ ਦਾ ਫਿਰ ਮਹਾਭਾਰਤ ਦਾ ਯੁੱਧ ਹੋਇਆ, ਆਹ ਕੁਝ ਹੋਇਆ। ਜਿਹੜੀਆਂ ਅਜੇ ਗੱਲਾਂ ਨਹੀਂ ਵੀ ਸਨ ਵਾਪਰੀਆਂ ਉਹ ਵੀ ਸਾਰੀਆਂ ਉਹਨੇ ਸੁਣਾ ਦਿੱਤੀਆਂ। ਅਜੇ ਅਰਜਨ ਨੇ ਉਹ ਕੁਝ ਨਹੀਂ ਸੀ ਦੇਖਿਆ, ਅਜੇ ਜੰਗ ਨਹੀਂ ਸੀ ਹੋਇਆ, ਪਹਿਲਾਂ ਹੀ ਸਾਰਾ ਕੁਝ ਉਹਨੇ ਦੱਸ ਦਿੱਤਾ। ਕਥਾ ਦੇ ਵਿਚ ਸੁਣ ਕੇ ਬੜਾ ਹੈਰਾਨ ਹੋਇਆ, ਅਜੀਬ ਕੌਤਕ ਹੈ, ਅਜੇ ਦੁਆਪਰ ਯੁੱਗ ਚੱਲ ਰਿਹਾ, ਇਹ ਮਹਾਭਾਰਤ ਦੀ ਕਥਾ ਕਰੀ ਜਾਂਦਾ। ਉਹਨੇ ਆਖਿਆ ਕਿ ਤੁਸੀਂ ਜੋ ਕੁਝ ਕਰ ਰਹੇ ਹੋ ਐਸਾ ਕੁਝ ਨਹੀਂ ਹੋਇਆ, ਤੁਸੀਂ ਬਿਲਕੁਲ ਇਹ ਜਿਹੜੀ ਗੱਲ ਬਣਾਈ ਹੋਈ ਹੈ ਬਿਲਕੁਲ ਝੂਠੀ ਹੈ ਜੀ, ਤੇ ਐਸਾ ਕੁਛ ਹੋਇਆ ਹੀ ਨਹੀਂ ਹੈ, ਹੋ ਸਕਦਾ ਕਿ ਐਸਾ ਨਾ ਹੋਣਾ ਹੋਵੇ। ਉਹਨਾਂ ਨੇ ਸਮਝਿਆ ਕਿ ਪਾਗਲ ਹੈ, ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ, ਬੜਾ ਮਾਰਿਆ, ਬੜਾ ਕੁੱਟਿਆ। ਜ਼ਿਕਰ ਜੋ ਗੱਲ ਇਹ ਹੈ, ਉਹ ਅਰਜਨ ਜਿਹੜਾ ਇੰਨਾ ਵੱਡਾ ਮਹਾਂਬਲੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਦੋਂ ਮਹਾਂਭਾਰਤ ਦਾ ਜੰਗ ਹੋਇਆ ਤੇ ਪੁੱਛਿਆ ਗਿਆ ਕਿਹੜਾ ਇਸ ਜੰਗ ਨੂੰ ਕਿੰਨੇ ਦਿਨਾਂ ਦੇ ਵਿੱਚ ਬੰਦ ਕਰ ਸਕਦਾ, ਉਸ ਵੇਲੇ ਅਰਜਨ ਨੂੰ ਵੀ ਪੁੱਛਿਆ ਗਿਆ, ਕਿਸੇ ਨੇ 2, ਕਿਸੇ ਨੇ 4, ਕਿਸੇ ਨੇ 10 ਆਖਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਅਰਜਨ ਤੋਂ ਪੁੱਛਿਆ ਗਿਆ ਕਿ ਤੂੰ ਜੰਗ ਨੂੰ ਕਿੰਨੇ ਚਿਰ ਦੇ ਵਿੱਚ ਖਤਮ ਕਰ ਸਕਦਾ, ਤੇ ਅਰਜਨ ਨੇ ਆਖਿਆ ਸੀ ਇੱਕ ਤੀਰ ਦੇ ਨਾਲ ਮੈਂ ਜੰਗ ਖਤਮ ਕਰ ਸਕਦਾ, ਇੰਨਾ ਬਲੀ, ਇੰਨਾ ਪ੍ਰਬਲ ਤੇ ਕਲਯੁਗ ਦੇ ਲੋਕਾਂ ਤੋਂ ਕੁੱਟ ਕਿਉਂ ਆ ਗਿਆ? ਕਿਉਂਕਿ ਜੀਵਨ ਹੀ ਬਦਲ ਗਿਆ ਸੀ। ਜਦੋਂ ਜੀਵਨ ਬਦਲ ਜਾਂਦਾ, ਜਦੋਂ ਐਸਾ ਹੋ ਜਾਂਦਾ ਤੇ ਫਿਰ ਵੱਡੇ ਵੱਡੇ ਮਹਾਂਬਲੀ ਵੀ ਢਹਿ ਢੇਰੀ ਹੋ ਜਾਂਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਇਹ ਵੀ ਬਚਨ ਆਉਂਦਾ ਹੈ ਕਿ ਜਦੋਂ ਭਗਵਾਨ ਕ੍ਰਿਸ਼ਨ ਜੀ ਨੇ ਦੇਹ ਦਾ ਓਹਲਾ ਕੀਤਾ ਤੇ ਜਿਹੜੇ ਭੀਲ ਨੇ ਉਹ ਗੋਪੀਆਂ ਖੋਹ ਕੇ ਲੈ ਗਏ ਸਨ ਅਰਜਨ ਤੋਂ। ਸਮਾਂ ਸਮਾਂ ਸਮਰੱਥ, ਵਹੀ ਅਰਜਨ ਕੇ ਤਨਿਸ਼ ਬਾਣ ਔਰ ਵਹੀ ਅਰਜਨ ਕੇ ਹੱਥ। ਹੱਥ ਵੀ ਉਹੀ ਸੀ, ਤਨਿਸ਼ ਬਾਣ ਵੀ ਸੀ, ਪਰ ਤਾਕਤ ਨਹੀਂ ਸੀ। ਭਾਵ ਕੇ ਭੀਲ ਗੋਪੀਆਂ ਕਿਵੇਂ ਖੋਹ ਕੇ ਲਿਜਾ ਸਕਦੇ ਸਨ? ਜਿਹੜਾ ਕਿ ਅਰਜਨ ਤੇ ਹੈ ਪਰ ਪੂਰਾ ਬਦਲ ਗਿਆ, ਉਹਨਾਂ ਨੇ ਬੜਾ ਮਾਰਿਆ ਪਰ ਅਰਜਨ ਕੁਝ ਵੀ ਨਹੀਂ ਕਰ ਸਕਿਆ, ਜਿਹੜਾ ਇੰਨਾ ਬਲੀ ਮੰਨਿਆ ਜਾਂਦਾ। ਹੁਣ ਉਸ ਗ੍ਰੰਥ ਦੇ ਵਿੱਚ ਨਾਰਾਇਣ ਹਰੀ ਉਪਦੇਸ਼ ਦੇ ਵਿੱਚ ਲਿਖਿਆ ਹੋਇਆ ਕਿ ਬੜਾ ਮਾਰਿਆ, ਉਹਨੂੰ ਆਖਿਆ ਕਿ ਅੱਜ ਤੋਂ ਬਾਅਦ ਆਪਣੇ ਆਪ ਨੂੰ ਕਦੇ ਅਰਜਨ ਨਾ ਆਖੇ। ਡਰ ਗਿਆ, ਕਹਿਣ ਲੱਗਾ ਜੀ ਮੈਂ ਨਹੀਂ ਕਹਿੰਦਾ। ਉਹਨੇ ਆਪਣਾ ਨਾਂ ਹੀ ਬਦਲ ਲਿਆ, ਪਰਦੇਸੀ ਉਹਨੇ ਆਪਣਾ ਨਾਮ ਰੱਖ ਲਿਆ। ਕਹਿੰਦਾ ਅੱਜ ਤੋਂ ਬਾਅਦ ਮੇਰਾ ਨਾਮ ਪਰਦੇਸੀ ਹੈ, ਮੈਂ ਆਪਣੇ ਆਪ ਨੂੰ ਅਰਜਨ ਕਦੇ ਨਹੀਂ ਕਵਾਂਗਾ। ਸਮਾਂ ਲੰਘਦਾ ਗਿਆ, ਸਾਲ ਲੰਘਿਆ, 2 ਸਾਲ ਲੰਘੇ, 4 ਸਾਲ ਲੰਘੇ, ਹੌਲੀ ਹੌਲੀ ਅਰਜਨ ਭੁੱਲ ਹੀ ਗਿਆ ਆਪਣੇ ਪੁਰਾਣੇ ਜੀਵਨ ਨੂੰ। ਉਹ ਆਪਣੇ ਆਪ ਨੂੰ ਪਰਦੇਸੀ ਸਮਝਦਾ, ਜਿਹਦੇ ਅੱਗੇ ਪਿੱਛੇ ਦਾ ਕੋਈ ਪਤਾ ਨਹੀਂ। ਹੌਲੀ ਹੌਲੀ ਸਮਾਂ ਲੰਘਣ ਦੇ ਨਾਲ ਅਰਜਨ ਦਾ ਵਿਆਹ ਹੋ ਗਿਆ। ਆਪਣੀ ਪਤਨੀ ਦੇ ਨਾਲ ਬੜਾ ਸਨੇਹ ਕਰਦਾ ਸੀ, ਬੜਾ ਪਿਆਰ ਕਰਦਾ ਸੀ। ਧੀਆਂ ਪੁੱਤਰ ਹੋ ਗਏ, ਉਹ ਵੀ ਵੱਡੇ ਹੋ ਗਏ, ਜਵਾਨ ਹੋ ਗਏ, ਪਰ ਆਪਣੀ ਪਤਨੀ ਦੇ ਨਾਲ ਜਿਹੜਾ ਉਹ ਪਰਦੇਸੀ ਅਰਜਨ ਪਿਆਰ ਕਰਦਾ ਸੀ, ਉਹ ਬੜਾ ਗੂੜਾ ਸੀ, ਬੜਾ ਗਹਿਰਾ ਸੀ। ਇੱਕ ਸਮਾਂ ਐਸਾ ਹੋਇਆ ਕਿ ਉਹਦੀ ਪਤਨੀ ਮਰ ਗਈ, ਘਰਵਾਲੀ ਮਰ ਗਈ। ਇੰਨਾ ਜ਼ਿਆਦਾ ਗੂੜਾ ਪ੍ਰੇਮ ਕਰਦਾ ਸੀ ਕਿ ਆਖਣ ਲੱਗਾ ਕਿ ਮੈਂ ਇਸ ਆਪਣੀ ਪਤਨੀ ਦੀ ਚਿਖਾ ਦੇ ਵਿੱਚ ਹੀ ਸੜ ਕੇ ਆਪਣੇ ਪ੍ਰਾਣ ਦੇ ਦੇਣੇ, ਮੈਂ ਮਰ ਜਾਣਾ। ਜਿਵੇਂ ਕਿ ਪਤੀ ਦੀ ਚਿਖਾ ਦੇ ਵਿੱਚ ਡਿੱਗ ਕੇ ਔਰਤਾਂ ਮਰ ਜਾਂਦੀਆਂ ਨੇ, ਇਸੇ ਤਰ੍ਹਾਂ ਮੇਰਾ ਇਹਦੇ ਨਾਲ ਪਿਆਰ ਹੈ ਤੇ ਮੈਂ ਚਿਖਾ ਦੇ ਵਿੱਚ ਸੜ ਕੇ ਹੀ ਮਰਨਾ। ਲੋਕਾਂ ਨੇ ਸਮਝਿਆ ਪਾਗਲ ਹੈ, ਬੇਕਾਰ ਦੇ ਵਿੱਚ ਮਰ ਜਾਵੇਗਾ। ਉਹਨੂੰ ਫੜ ਲਿਆ ਗਿਆ, ਜਕੜ ਲਿਆ ਗਿਆ ਤੇ ਉਹਦੀ ਘਰਵਾਲੀ ਨੂੰ ਲੈ ਗਏ ਸ਼ਮਸ਼ਾਨ ਭੂਮੀ ਦੇ ਵਿੱਚ। ਸ਼ਮਸ਼ਾਨ ਦੇ ਵਿੱਚ ਜਾ ਕੇ ਉਹਨੂੰ ਸਾੜ ਦਿੱਤਾ, ਇਧਰੋਂ ਇਹਨੂੰ ਫੜ ਕੇ ਕਾਬੂ ਕਰਕੇ ਰੱਖਿਆ। ਆਖਿਰਕਾਰ ਜਦੋਂ ਸੜ ਗਈ ਤੇ ਫਿਰ ਇਹਨੂੰ ਛੱਡ ਦਿੱਤਾ। ਜਦੋਂ ਪਹੁੰਚਿਆ ਉੱਥੇ ਤੇ ਕੀ ਵੇਖਦਾ ਕਿ ਚਿਖਾ ਤੇ ਬਲ ਚੁੱਕੀ, ਸਰੀਰ ਤੇ ਸੜ ਚੁੱਕਾ, ਬੜਾ ਝੁਰਿਆ, ਬੜਾ ਮੁਰਝਾਇਆ। ਆਖਿਰਕਾਰ ਝੁਰਦਾ ਹੋਇਆ, ਦੁੱਖ ਦਾ ਮਾਰਿਆ ਹੋਇਆ, ਉਸੇ ਹੀ ਜਗ੍ਹਾ ਤੇ ਪਹੁੰਚ ਗਿਆ ਜਿੱਥੋਂ ਇਹ ਕਥਾ ਚੱਲੀ ਸੀ। ਉਸੇ ਨਦੀ ਦੇ ਕਿਨਾਰੇ ਤੇ ਪਹੁੰਚ ਗਿਆ। ਇਹਨੇ ਸੋਚਿਆ ਇਸ਼ਨਾਨ ਕਰ ਲੈਂਦੇ ਆ। ਆਮ ਕਰਕੇ ਆਪਾਂ ਇਸ ਤਰ੍ਹਾਂ ਦੀ ਮਰਿਆਦਾ ਵੀ ਦੇਖਦੇ ਆ ਕਿ ਮੁਰਦੇ ਨੂੰ ਜਦੋਂ ਸਾੜ ਕੇ ਆਈਏ ਤੇ ਫਿਰ ਬਾਅਦ ਦੇ ਵਿੱਚ ਸਣ ਕੱਪੜੇ ਇਸ਼ਨਾਨ ਕਰੀਦਾ, ਇਹ ਸਤਿਗੁਰਾਂ ਦਾ ਹੁਕਮ ਹੈ। ਇਸੇ ਤਰ੍ਹਾਂ ਦੀ ਰੀਤੀ ਉਸ ਵੇਲੇ ਵੀ ਹੋਵੇਗੀ। ਉਸ ਨੇ ਸੋਚਿਆ ਮੈਂ ਇਸ਼ਨਾਨ ਕਰਦਾ। ਜਦੋਂ ਇਸ਼ਨਾਨ ਕਰਨ ਦੇ ਵਾਸਤੇ ਨਦੀ ਦੇ ਵਿੱਚ ਵੜਿਆ, ਵੜ ਕੇ ਚੁੱਭੀ ਮਾਰ ਕੇ ਜਦੋਂ ਬਾਹਰ ਨਿਕਲਿਆ ਤੇ ਕੀ ਦੇਖਦਾ ਕਿ ਉਸੇ ਸਿਲਾ ਦੇ ਉੱਤੇ ਭਗਵਾਨ ਕ੍ਰਿਸ਼ਨ ਜੀ ਬੈਠੇ ਹੋਏ ਨੇ। ਬਿਲਕੁਲ ਸਾਰਾ ਕੁਝ ਉਸੇ ਤਰ੍ਹਾਂ ਦਾ, ਪਰ ਉਹ ਛੇਤੀ ਦੇ ਨਾਲ ਨਿਕਲ ਕੇ ਤੁਰ ਪਿਆ। ਭਗਵਾਨ ਨੇ ਆਵਾਜ਼ ਮਾਰੀ, ਅਰਜਨ ਕਿੱਥੇ ਚੱਲਿਆ? ਮੁੜ ਕੇ ਦੇਖਿਆ, ਇਹ ਕੌਣ ਆਦਮੀ ਹੈ? ਇਹਨੇ ਕਿਸ ਤਰ੍ਹਾਂ ਦਾ ਭੇਸ ਬਣਾਇਆ, ਕਿਸ ਤਰ੍ਹਾਂ ਦੇ ਕੱਪੜੇ ਪਾਏ ਨੇ ਤੇ ਮੈਨੂੰ ਇਹ ਆਵਾਜ਼ ਮਾਰ ਰਿਹਾ? ਜਦੋਂ ਚੌਂਕਿਆ ਤੇ ਭਗਵਾਨ ਕਹਿੰਦੇ ਨੇ, ਅਰਜਨ ਕਿੱਥੇ ਚੱਲਿਆ? ਕਹਿੰਦਾ, ਕੌਣ ਅਰਜਨ? ਕਿਹੜੇ ਅਰਜਨ ਦੀ ਗੱਲ ਕਰਦੇ ਹੋ? ਕਹਿਣ ਲੱਗੇ, ਤੂੰ ਅਰਜਨ? ਕਹਿੰਦਾ, ਜੀ ਨਹੀਂ, ਮੇਰਾ ਨਾਂ ਤੇ ਪਰਦੇਸੀ ਹੈ, ਮੇਰੀ ਤੇ ਘਰਵਾਲੀ ਮਰ ਗਈ ਹੈ, ਮੈਂ ਤੇ ਬੜਾ ਦੁੱਖ ਦੇ ਵਿੱਚ ਹਾਂ, ਬੱਚਿਆਂ ਨੂੰ ਜਾ ਕੇ ਸਾਂਭਾਂ। ਭਗਵਾਨ ਜੀ ਹੱਸਣ ਲੱਗ ਪਏ, ਕਹਿਣ ਲੱਗੇ, ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ? ਤੂੰ ਅਰਜਨ ਹੈ, ਮੈਂ ਭਗਵਾਨ ਕ੍ਰਿਸ਼ਨ ਹੈ। ਕਹਿੰਦਾ, ਕਿਵੇਂ ਦੀਆਂ ਗੱਲਾਂ ਕਰਦੇ ਹੋ? ਕਲਯੁਗ ਦਾ ਸਮਾਂ ਚੱਲ ਰਿਹਾ, ਤੁਸੀਂ ਕਲਯੁਗ ਦੇ ਵਿੱਚ ਨਵੇਂ ਕ੍ਰਿਸ਼ਨ ਕਿਵੇਂ ਬਣ ਕੇ ਆ ਗਏ? ਜਦੋਂ ਨਾ ਸਮਝਿਆ, 2-3 ਵਾਰ ਬਚਨ ਕਰਨ ਤੋਂ ਬਾਅਦ ਵੱਟ ਕੇ ਚਪੇੜ ਮਾਰੀ ਅਰਜਨ ਦੇ ਮੂੰਹ ਦੇ ਉੱਤੇ। ਜਦੋਂ ਚਪੇੜ ਮਾਰੀ ਤੇ ਸਾਰੀ ਦੀ ਸਾਰੀ ਮਾਇਆ ਲੱਥ ਗਈ ਜਿਹੜੀ ਭਗਵਾਨ ਨੇ ਪਾਈ ਹੋਈ ਸੀ। ਝੱਟ ਹੀ ਭਗਵਾਨ ਕ੍ਰਿਸ਼ਨ ਦੇ ਚਰਨਾਂ ਦੇ ਉੱਤੇ ਡਿੱਗ ਪਿਆ। ਕਹਿਣ ਲੱਗਾ, ਭਗਵਾਨ ਜੀ ਇਹ ਕੀ ਹੋਇਆ, ਮੈਂ ਕੌਣ ਸੀ, ਕਿੱਥੇ ਸੀ ਤੇ ਕੀ ਕੁਝ ਮੇਰੇ ਨਾਲ ਵਾਪਰ ਗਿਆ। ਉਸ ਵੇਲੇ ਫਿਰ ਭਗਵਾਨ ਨੇ ਆਖਿਆ, ਇਹੀ ਮਾਇਆ ਸੀ। ਕਹਿਣ ਲੱਗਾ, ਜੀ ਇਹ ਨਹੀਂ ਹੋ ਸਕਦਾ, ਮੈਂ ਇੰਨੇ ਸਾਲ ਬਤੀਤ ਕਰ ਦਿੱਤੇ, ਮੇਰਾ ਵਿਆਹ ਹੋ ਗਿਆ, ਧੀਆਂ ਪੁੱਤਰ ਹੋ ਗਏ, ਜਵਾਨ ਹੋ ਗਏ, ਇੰਨੇ ਸਾਲ ਬਤੀਤ ਹੋ ਗਏ ਨੇ ਤੇ ਤੁਸੀਂ ਕਹਿੰਦੇ ਹੋ ਕਿ ਮਾਇਆ ਇੱਕ ਛਿਣਕ ਦੇ ਵਿੱਚ ਹੀ ਵਰਤ ਗਈ ਹੈ। ਕਹਿਣ ਲੱਗੇ, ਨਹੀਂ ਇੱਕ ਛਿਣਕ ਦੇ ਵਿੱਚ ਹੀ ਵਰਤੀ ਹੈ। ਭਗਵਾਨ ਜੀ ਕਹਿੰਦੇ ਨੇ, ਤੂੰ ਤੇ ਹੁਣੇ ਸਾਡੇ ਨਾਲ ਆਇਆ, ਤਰੀਕ ਦੇਖ ਲਾ, ਸਮਾਂ ਦੇਖ ਲਾ, ਸਾਰਾ ਕੁਝ ਬਿਲਕੁਲ ਉਸੇ ਤਰ੍ਹਾਂ, ਤੂੰ ਚੁੱਭੀ ਮਾਰੀ ਹੈ ਤੇ ਚੁੱਭੀ ਮਾਰ ਕੇ ਬਾਹਰ ਨਿਕਲਿਆ ਤੇ ਹੁਣ ਕਹਿੰਦਾ ਕਿ ਇੰਨੇ ਸਾਲਾਂ ਦਾ ਸਮਾਂ ਬਤੀਤ ਹੋ ਗਿਆ। ਸਮਾਂ ਦੇਖਿਆ, ਸਮਾਂ ਵੀ ਉਹੀ ਸੀ, ਦਿਨ ਵੇਖਿਆ, ਦਿਨ ਵੀ ਉਹੀ ਸੀ, ਤਰੀਕ ਉਹੀ ਸੀ, ਵਾਰ ਉਹੀ ਸੀ, ਸਾਰਾ ਕੁਝ ਉਹੀ ਸੀ, ਵੜਨ ਦੀ ਦੇਰ ਸੀ ਤੇ ਬਾਹਰ ਨਿਕਲਣ ਦੀ ਦੇਰ ਸੀ। ਇੰਨੇ ਚਿਰ ਚ ਭਗਵਾਨ ਕ੍ਰਿਸ਼ਨ ਜੀ ਨੇ ਪ੍ਰਬਲ ਮਾਇਆ ਦਿਖਾ ਦਿੱਤੀ ਅਰਜਨ ਨੂੰ। ਉਸ ਵੇਲੇ ਭਗਵਾਨ ਦੇ ਚਰਨਾਂ ਤੇ ਡਿੱਗ ਕੇ ਮਾਫੀ ਮੰਗੀ ਅਰਜਨ ਨੇ, ਕਹਿੰਦਾ ਭਗਵਾਨ ਜੀ ਤੁਹਾਡੀ ਮਾਇਆ ਬੜੀ ਪ੍ਰਬਲ ਹੈ, ਮੈਂ ਮੰਨਦਾ ਨਹੀਂ ਸੀ ਪਰ ਮੈਂ ਮੰਨ ਗਿਆ ਕਿ ਤੁਹਾਡੀ ਮਾਇਆ ਇੰਨੀ ਜ਼ਿਆਦਾ ਪ੍ਰਬਲ ਹੈ ਜਿਹੜੀ ਕਿਸੇ ਵੇਲੇ ਵੀ ਕਿਸੇ ਨੂੰ ਭਰਮਾ ਸਕਦੀ, ਸੋ ਮੈਂ ਸਿਰਫ ਅਰਜ ਕਰ ਰਿਹਾ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮਾਇਆ ਪ੍ਰਬਲ ਭਰਮਾਵਣ ਕਰੇ, ਗੁਰੂ ਦੀ ਮਾਇਆ ਬੜੀ ਪ੍ਰਬਲ ਹੈ, ਉਹ ਭਰਮਾ ਦਿੰਦੀ ਹੈ, ਉਹ ਡੁਲਾ ਦਿੰਦੀ ਹੈ। ਆਸ ਨਹੀਂ ਕੋ ਤਿਸ ਛਿਨ ਥਿਰ ਰਹੇ, ਜਦੋਂ ਗੁਰੂ ਆਪਣੀ ਮਾਇਆ ਵਰਤਾਵੇ ਉਸ ਵੇਲੇ ਕੋਈ ਸਥਿਰ ਰਹਿ ਸਕੇ, ਕੋਈ ਟਿਕਾ ਦੇ ਵਿੱਚ ਰਹਿ ਸਕੇ, ਇਹ ਕੋਈ ਜੰਮੇ ਨਹੀਂ। ਸਤਿਗੁਰ ਦੇ ਨਿਜ ਹੱਥ ਬਚਾਵੇ, ਸੋ ਉਬਰੈ ਮਨ ਨਹੀਂ ਡੁਲਾਵੇ। ਨਾਲ ਕਵੀ ਜੀ ਨੇ ਦੂਸਰੀ ਗੱਲ ਕੀਤੀ ਹੈ ਕਿ ਮਾਇਆ ਤੇ ਬੜੀ ਪ੍ਰਬਲ ਹੈ, ਸਾਰਿਆਂ ਨੂੰ ਭਰਮਾ ਦਿੰਦੀ ਹੈ, ਪਰ ਸਤਿਗੁਰੂ ਜਿਹਨੂੰ ਆਪਣਾ ਹੱਥ ਦੇ ਕੇ ਬਚਾ ਦੇਵੇ ਉਹ ਬਚ ਵੀ ਜਾਂਦਾ, ਉਹ ਮਾਇਆ ਤੋਂ ਨਿਕਲ ਵੀ ਜਾਂਦਾ, ਉਹ ਉਭਰ ਜਾਂਦਾ, ਉਹ ਮਨ ਨੂੰ ਕਦੇ ਵੀ ਡਲਾਉਂਦਾ ਨਹੀਂ, ਪਰ ਸਤਿਗੁਰੂ ਦੀ ਜਿਹਦੇ ਤੇ ਕਿਰਪਾ ਹੋਵੇ। ਕਾਕ ਪਸੋਂਡ ਖਗੇਸ਼ ਜੋ ਹੈ, ਪ੍ਰਭ ਸਮੀਪ ਸੋ ਨਿਤ ਹੀ ਰਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਕਾਕ ਪਸੁੰਡ ਹੈ, ਇਸ ਤੋਂ ਇਲਾਵਾ ਜਿਹੜਾ ਖਗੇਸ਼ ਹੈ, ਖਗੇਸ਼ ਤੋਂ ਭਾਵ ਹੈ ਜਿਹੜਾ ਸਾਰਿਆਂ ਪੰਛੀਆਂ ਦਾ ਸਿਰਮਾਉਰ ਰਾਜਾ ਹੈ, ਜਿਹਨੂੰ ਗਰੁੜ ਆਖਿਆ ਜਾਂਦਾ, ਜਿਹੜਾ ਗਰੁੜ ਹੈ, ਇਸ ਤੋਂ ਇਲਾਵਾ ਜਿਹੜਾ ਕਾਕ ਪਸੁੰਡ ਹੈ, ਜਿਹੜੇ ਕਿ ਪ੍ਰਭੂ ਦੇ ਸਮੀਪੀ ਹਮੇਸ਼ਾ ਹੀ ਰਹਿੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਕਾਕ ਪਸੁੰਡ ਹੈ ਨਾ, ਇਹਨੂੰ ਚਿਰੰਜੀਵੀ ਮੰਨਿਆ ਜਾਂਦਾ, ਭਾਵ ਕਿ ਕਦੇ ਨਹੀਂ ਮਰਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ, ਕਿਉਂਕਿ ਜਿਹੜੀ ਦੁਨੀਆ ਹੈ ਨਾ, ਇਹਨੂੰ ਫਨਾ ਕਰਨ ਦੇ ਤਿੰਨ ਜ਼ਰੀਏ ਮੰਨੇ ਗਏ ਨੇ, ਜਿਹਨੂੰ ਆਪਾਂ ਪਰਲੋ ਕਹਿ ਦਿੰਦੇ ਹਾਂ। ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕਿ ਤਿੰਨ ਪ੍ਰਕਾਰ ਦੀ ਪਰਲੋ ਦੇ ਨਾਲ ਦੁਨੀਆ ਦਾ ਵਿਨਾਸ਼ ਹੁੰਦਾ, ਦੁਨੀਆ ਦਾ ਖਾਤਮਾ ਹੁੰਦਾ। ਇੱਕ ਹੈ ਅੱਗ ਦੀ ਪਰਲੋ, ਇੱਕ ਹੈ ਪਾਣੀ ਦੀ ਪਰਲੋ, ਇੱਕ ਹੈ ਹਵਾ ਦੀ ਪਰਲੋ। ਭਾਵ ਕਿ ਤਿੰਨਾਂ ਦੇ ਵਿੱਚੋਂ ਜਦੋਂ ਇੱਕ ਹੀ ਆਵੇਗੀ ਉਦੋਂ ਪੂਰੀ ਸ੍ਰਿਸ਼ਟੀ ਦਾ ਵਿਨਾਸ਼ ਹੋ ਜਾਵੇਗਾ, ਇਹ ਵਿਦਵਾਨਾਂ ਦਾ ਗ੍ਰੰਥਾਂ ਦਾ ਮਤ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਕਹਿੰਦੇ ਨੇ ਕਿ ਕਾਕ ਪਸੁੰਡ ਕਦੇ ਨਹੀਂ ਮਰਦਾ। ਉਹਨੂੰ ਪੁੱਛਿਆ ਗਿਆ, ਕਹਿੰਦਾ ਕਿ ਜਦੋਂ ਅੱਗ ਦੀ ਪਰਲੋ ਆਉਂਦੀ ਹੈ ਮੈਂ ਅੱਗ ਹੀ ਬਣ ਜਾਂਦਾ, ਜਦੋਂ ਪਾਣੀ ਦੀ ਪਰਲੋ ਆਉਂਦੀ ਹੈ ਮੈਂ ਪਾਣੀ ਦਾ ਰੂਪ ਬਣ ਜਾਂਦਾ, ਜਦੋਂ ਹਵਾ ਦੀ ਪਰਲੋ ਆਉਂਦੀ ਮੈਂ ਹਵਾ ਦਾ ਹੀ ਰੂਪ ਬਣ ਜਾਂਦਾ, ਇਸ ਕਰਕੇ ਮੈਂ ਮਰਦਾ ਹੀ ਨਹੀਂ। ਕਾਕ ਪਸੁੰਡ ਨੂੰ ਇਸੇ ਕਰਕੇ ਚਿਰੰਜੀਵੀ ਮੰਨਿਆ ਗਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਕਾਕ ਸੁੰਡ, ਇਸ ਤੋਂ ਇਲਾਵਾ ਗਰੜ ਜਿਹੜਾ ਹੈ, ਇਹ ਪ੍ਰਭੂ ਦੇ ਸਮੀਪੀ ਹਮੇਸ਼ਾ ਰਹਿੰਦੇ ਨੇ ਭਗਵਾਨ ਦੇ ਕੋਲ। ਇੱਥੋਂ ਤੱਕ ਇਤਿਹਾਸਾਂ ਦੇ ਵਿੱਚ ਲਿਖਿਆ ਹੋਇਆ ਕਿ ਭਗਵਾਨ ਵਿਸ਼ਨੂੰ ਦੀ ਅਸਵਾਰੀ ਹੀ ਗਰੁੜ ਹੈ, ਜਿਸ ਤਰ੍ਹਾਂ ਕਿ ਬਲਦ ਦੀ ਸਵਾਰੀ ਮੰਨੀ ਜਾਂਦੀ ਹੈ ਕਿ ਕਰਦੇ ਨੇ ਸ਼ਿਵਜੀ ਭਗਵਾਨ, ਇਸੇ ਤਰੀਕੇ ਦੇ ਨਾਲ ਗਰੜ ਦੀ ਅਸਵਾਰੀ ਕਰਦੇ ਨੇ ਭਗਵਾਨ ਵਿਸ਼ਨੂੰ ਜੀ। ਇਸ ਤੋਂ ਇਲਾਵਾ ਚੂਹੇ ਦੀ ਅਸਵਾਰੀ ਮੰਨੀ ਗਈ ਹੈ ਗਣੇਸ਼ ਦੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਵੱਖਰੀਆਂ ਵੱਖਰੀਆਂ ਹਰਕ ਦੀਆਂ ਸਵਾਰੀਆਂ ਨੇ, ਗਰੜ ਜਿਹੜਾ ਪੰਛੀਆਂ ਦਾ ਰਾਜਾ ਮੰਨਿਆ ਜਾਂਦਾ ਹੈ, ਉਹਦੀ ਸਵਾਰੀ ਕਰਦੇ ਨੇ ਭਗਵਾਨ ਵਿਸ਼ਨੂੰ ਜੀ। ਬਾਹਰ ਬਸ਼ਟਾ ਦਕ ਬ੍ਰਹਮ ਗਿਆਨੀ, ਇਨਕੇ ਪਾਇਓ ਮੋਹ ਜਗ ਜਾਨੀ। ਹੁਣ ਕਵੀ ਸੰਤੋਖ ਸਿੰਘ ਜੀ ਇਸ ਗੱਲ ਦੇ ਉੱਤੇ ਪ੍ਰਮਾਣ ਦੇ ਰਹੇ ਨੇ ਕਿ ਸਾਰਿਆਂ ਨੂੰ ਭੁਲਾ ਦਿੰਦਾ, ਜਿਹੜੇ ਕਿ ਵਿਸ਼ਿਸ਼ਟ ਜੀ ਹੋਏ ਨੇ ਬ੍ਰਹਮ ਗਿਆਨੀ, ਐਸੇ ਬ੍ਰਹਮ ਗਿਆਨੀਆਂ ਨੂੰ ਵੀ ਮੋਹ ਦੇ ਵਿੱਚ ਫਸਣਾ ਪਿਆ, ਇਹ ਸਾਰੀ ਦੁਨੀਆ ਜਾਣਦੀ ਹੈ, ਕਵੀ ਜੀ ਬਿਆਨ ਕਰਦੇ ਨੇ। ਤਉ ਸਬਣ ਤੇ ਮਹਿਦ ਮਹਾਨਾ, ਜਿਨਕੇ ਨਹੀਂ ਲੇਸ਼ ਅਗੇ ਆਨਾ। ਤਾਂ ਵੀ ਸਾਰਿਆਂ ਤੋਂ ਵੱਡੇ ਜਿਹੜੇ ਮਹਾਨ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਲੇਸ਼ ਮਾਤਰ ਵੀ ਅਗਿਆਨ ਨੇ। ਤਿਮ ਇਨ ਕੇ ਮਨ ਮੋਹ ਅਪਾਵਾ, ਸੁਣੋ ਕਥਾ ਸੋ ਅਗ ਬਣ ਦਾਵਾ। ਪਾਵ ਕੇ ਇੰਨੇ ਨੇ ਵੱਡੇ ਹੋ ਚੁੱਕੇ ਨੇ, ਪਾਪ ਕੇ ਵਿਸ਼ਿਸ਼ਟ ਜੀ ਹੋ ਚੁੱਕੇ ਨੇ, ਕਾਕ ਵਸੁੰਡ ਹੋ ਚੁੱਕਾ ਹੈ, ਗਰੁੜ ਹੋ ਚੁੱਕਾ ਹੈ। ਇਹ ਜਿਨ੍ਹਾਂ ਦੇ ਮਨ ਦੇ ਵਿੱਚ ਲੇਸ਼ ਮਾਤਰ ਵੀ ਕੋਈ ਅਗਿਆਨ ਨਹੀਂ ਸੀ, ਇਹਨਾਂ ਦੇ ਮਨ ਦੇ ਵਿੱਚ ਵੀ ਮੋਹ ਪੈਦਾ ਹੋ ਗਿਆ। ਸੁਣੋ ਕਥਾ ਸੋ ਅਗ ਬਣ ਦਾਵਾ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਸਤਿਗੁਰਾਂ ਦੀ ਕਥਾ ਪਾਪਾਂ ਰੂਪੀ ਜੰਗਲ ਨੂੰ ਸਾੜ ਕੇ ਸਵਾਦ ਕਰ ਦੇਣ ਵਾਲੀ ਹੈ, ਇਸ ਕਥਾ ਨੂੰ ਅੱਗੋਂ ਸੁਣੋ। ਇਮ ਸ੍ਰੀ ਰਾਮ ਕੋਇਰ ਗੁਰ ਸਿੱਖ, ਤਿਸ ਕੀ ਕਹੋ ਕਥਾ ਕੁਛ ਲਿਖ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਕੋਇਰ ਜੀ ਜਿਹੜੇ ਕਿ ਸਤਿਗੁਰਾਂ ਦੇ ਪੂਰਨ ਸਿੱਖ ਸਨ, ਉਹ ਵੀ ਇਹਨਾਂ ਦੇ ਵਰਗੇ ਹੀ ਸਨ, ਪਰ ਕੁਝ ਕਥਾ ਉਹਨਾਂ ਦੀ ਲਿਖ ਕੇ ਮੈਂ ਅੱਗੋਂ ਬਿਆਨ ਕਰਦਾ। ਸ੍ਰੀ ਗੋਬਿੰਦ ਸਿੰਘ ਗੁਰ ਬਾਰ ਦਸਮ, ਜਿਨ ਕੇ ਦਿਪਤ ਤੇਜ ਕੀ ਰਿਸ਼ਮ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਦਸਵੇਂ ਗੁਰੂ ਸਨ, ਜਿਨ੍ਹਾਂ ਦੇ ਮਸਤਕ ਦੇ ਉੱਤੇ ਮਾਨੋ ਕੇ ਗਿਆਨ ਦੀਆਂ ਕਿਰਨਾਂ ਪ੍ਰਕਾਸ਼ਮਾਨ ਸਨ। ਕਠਨ ਕੁਦੰਡ ਪ੍ਰਚੰਡ ਅਗਾਰੀ, ਧਾਰਿਓ ਹੋ ਤੋ ਅਗੇ ਇੱਕ ਬਾਰੀ। ਇੱਕ ਸਮੇਂ ਦੀ ਕਥਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਹੋਏ ਸਨ ਤੇ ਸਤਿਗੁਰਾਂ ਦੇ ਸਾਹਮਣੇ ਇੱਕ ਬਹੁਤ ਹੀ ਵੱਡਾ ਤੇ ਕਰੜਾ ਤਨਸ਼ ਉਹ ਅੱਗੇ ਪਿਆ ਸੀ। ਰਾਮ ਕੋਇਰ ਨੇ ਦੇਖਣ ਕੀ ਨਸ, ਸਤਿਗੁਰ ਬਲ ਤੇ ਅਦ ਕੈ ਚੀਨਸ। ਉਸ ਵੱਡੇ ਕਰੜੇ ਭਾਰੀ ਤਨਸ਼ ਨੂੰ ਰਾਮ ਕੋਇਰ ਜੀ ਨੇ ਦੇਖਿਆ ਤੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ ਰਾਮ ਕੋਇਰ ਦੇ। ਸਤਿਗੁਰ ਬਲ ਤੇ ਅਧਿਕ ਸੋ ਚੀਨਸ, ਭਾਵ ਕੇ ਸਤਿਗੁਰਾਂ ਦੇ ਬਲ ਤੋਂ ਬਹੁਤਾ ਭਾਰੀ ਜਾਣਿਆ ਉਸ ਵੱਡੇ ਧਨਸ਼ ਨੂੰ ਰਾਮ ਕੋਇਰ ਨੇ।
ਅਤ ਬਲਵਾਨ ਸਰੀਰ ਵਿਸਾਲਾ, ਪਨ ਤਨਕ ਕੀ ਵਿਦਿਆ ਵਾਲਾ।
ਰਾਮ ਕੋਇਰ ਜੀ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਨੇ ਕਿ ਕੋਈ ਬਹੁਤ ਹੀ ਵੱਡਾ ਸਰੀਰ ਬਲਵਾਨ ਦਾ ਮਾਲਕ ਹੋਵੇ, ਜਿਹੜਾ ਕਿ ਤਨਖ ਦੀ ਵਿਦਿਆ ਨੂੰ ਵੀ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦਾ ਹੋਵੇ। ਤਿਸ ਤੇ ਪੀ ਨਹੀਂ ਐਚਿਓ ਜਾਈ, ਇਨ ਕੋ ਤਨ ਨਹੀਂ ਦੀਲ ਵਡਾਈ। ਧਨਸ਼ ਨੂੰ ਦੇਖ ਕੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ, ਤੁਲਨਾ ਕਰਨ ਲੱਗ ਪਿਆ ਸਤਿਗੁਰਾਂ ਦੇ ਸਰੀਰ ਦੇ ਨਾਲ ਉਸ ਕਠੋਰ ਧਨਸ਼ ਦੇ। ਸੋਚਣ ਲੱਗਾ ਕਿ ਕੋਈ ਬੜਾ ਸਰੀਰ ਦਾ ਬਲਵਾਨ ਆਦਮੀ ਹੋਵੇ, ਜਿਹੜਾ ਕਿ ਤਨਸ਼ ਦੀ ਵਿਦਿਆ ਨੂੰ ਵੀ ਜਾਣਦਾ ਹੋਵੇ। ਮੈਨੂੰ ਲੱਗਦਾ ਕਿ ਉਹ ਵੀ ਬਲਵਾਨ ਇਸ ਤਨਸ਼ ਦੀ ਡੋਰੀ ਨੂੰ ਖਿੱਚ ਨਹੀਂ ਸਕਦਾ। ਇਨਕੋ ਤੋ ਨਹੀਂ ਡੀਲ ਵਡਾਈ, ਪਰ ਦੂਸਰੇ ਪਾਸੇ ਇਹ ਜਿਹੜੇ ਸਤਿਗੁਰੂ ਜੀ ਨੇ, ਇਹਨਾਂ ਦੀ ਤੇ ਡੀਲ ਲੋੜ ਕੋਈ ਵੱਡੀ ਨਹੀਂ। ਭਾਵ ਕਿ ਬਹੁਤੇ ਜ਼ਿਆਦਾ ਵਿਸ਼ਾਲ ਵੱਡੇ ਬਲ ਵਾਲੇ ਸਰੀਰ ਦੇ ਮਾਲਕ ਨਹੀਂ ਹਨ, ਪਰ ਜੇ ਕੋਈ ਬਲ ਵਾਲਾ ਵੀ ਹੋਵੇ, ਮੈਨੂੰ ਲੱਗਦਾ ਉਹ ਵੀ ਤਨਸ਼ ਦੇ ਚਿੱਲੇ ਨੂੰ ਖਿੱਚ ਨਹੀਂ ਸਕੇਗਾ, ਇਹਦੀ ਡੋਰ ਨੂੰ ਨਹੀਂ ਖਿੱਚ ਸਕੇਗਾ।
ਆਪਣੇ ਓਚ ਐ ਜਨ ਕੋ ਲਾਇਕ, ਚਾਹੀਏ ਅਸ ਤਨ ਤੇ ਤਜ ਸਾਇਕ।
ਭਾਵ ਕੇ ਆਪਣਾ ਪੂਰਾ ਕੋਈ ਜ਼ੋਰ ਲਾ ਲਵੇ ਤਾਂ ਵੀ ਇਸ ਤਨਸ਼ ਦੀ ਡੋਰੀ ਨੂੰ ਖਿੱਚ ਨਹੀਂ ਸਕਦਾ, ਤੇ ਤਨਸ਼ ਦੀ ਡੋਰੀ ਨੂੰ ਹੀ ਜੇਕਰ ਖਿੱਚ ਨਹੀਂ ਸਕਦਾ ਤੇ ਫਿਰ ਤੀਰ ਕਿਵੇਂ ਚਲਾਏ ਜਾ ਸਕਦੇ ਨੇ ਇਸ ਤਨਸ਼ ਦੇ ਨਾਲ।
ਅਰਜਨ ਯਾਦ ਪ੍ਰਥਮ ਜੇ ਪਏ, ਤਿਨ ਕੇ ਤਨ ਐਸੇ ਸੁਣ ਲਏ।
ਮਨ ਹੀ ਮਨ ਦੇ ਵਿੱਚ ਸ਼ੰਕਾ ਕਰ ਰਿਹਾ ਹੈ, ਵਿਚਾਰਾਂ ਕਰਦਾ ਹੈ ਰਾਮ ਕੋਇਰ ਕਿ ਸੁਣਿਆ ਕਿ ਅਰਜਨ ਹੋਇਆ ਹੈ ਦੁਨੀਆਂ ਦੇ ਵਿੱਚ, ਜਿਹੜਾ ਬੜਾ ਪ੍ਰਬਲ ਸੀ, ਜਿਹੜਾ ਬੜਾ ਤਨਸ਼ ਦੀ ਵਿਦਿਆ ਦੇ ਵਿੱਚ ਮਾਹਰ ਸੀ, ਸੁਣਿਆ ਕਿ ਅਰਜਨ ਆਦਿਕ ਦੇ ਐਸੇ ਤਨਸ਼ ਸਨ ਬੜੇ ਕਠੋਰ, ਜਿਨ੍ਹਾਂ ਨੂੰ ਆਮ ਆਦਮੀ ਖਿੱਚ ਨਹੀਂ ਸੀ ਸਕਦਾ।
ਤਾਰਿਓ ਕੁਦੰਡ ਪ੍ਰਚੰਡ ਅਗਾਰੀ, ਕਿਆ ਕਾਰ ਨਿਯਮ ਕਰਤ ਵਿਚਾਰੀ।
ਵਿਚਾਰਾਂ ਕਰ ਰਿਹਾ ਹੈ, ਇੰਨਾ ਕਠੋਰ ਤਨਸ਼ ਇਹਨਾਂ ਨੇ ਅੱਗੇ ਰੱਖਿਆ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਨਸ਼ ਨੂੰ ਤੇ ਚੁੱਕ ਨਹੀਂ ਸਕਦੇ, ਇਹਨੂੰ ਤੇ ਚਲਾ ਨਹੀਂ ਸਕਦੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਨਾ ਵੱਡਾ ਤਨਸ਼ ਆਪਣੇ ਅੱਗੇ ਰੱਖਿਆ ਹੀ ਕਿਉਂ? ਕਿਆ ਕਾਰਨ, ਇਸ ਦਾ ਕਾਰਨ ਕੀ ਹੈ? ਇਹ ਕਰਤ ਵਿਚਾਰੀ, ਇਸ ਤਰ੍ਹਾਂ ਦੀਆਂ ਵਿਚਾਰਾਂ ਉਸ ਵੇਲੇ ਰਾਮ ਕੋਇਰ ਜੀ ਨੇ ਕੀਤੀਆਂ। ਮਨ ਦੇ ਵਿੱਚ ਸੋਚਣ ਲੱਗਾ ਕਿ ਲੱਗਦਾ ਦਿਖਾਵੇ ਮਾਤਰ ਹੀ ਰੱਖਿਆ, ਚਲਾ ਤੇ ਨਹੀਂ ਸਕਦੇ, ਕਿਉਂਕਿ ਜਿਸ ਤਰ੍ਹਾਂ ਦਾ ਸਰੀਰ ਹੈ ਇਹ ਸਰੀਰ ਚਲਾ ਨਹੀਂ ਸਕਦੇ। ਸੋ ਇਸ ਤਰੀਕੇ ਦੇ ਨਾਲ ਉਸ ਵੇਲੇ ਵਿਚਾਰ ਆ ਗਏ ਮਨ ਦੇ ਵਿੱਚ, ਭਰਮ ਪੈਦਾ ਹੋ ਗਿਆ ਰਾਮ ਕੁਇਰ ਦੇ।
ਇੱਕ ਦਿਨ ਸਤਿਗੁਰਾਂ ਹਜ਼ੂਰ ਡਿੱਠੀ, ਪਈ ਭਾਈ ਜੀ ਹੋਰਾਂ ਕਮਾਣ ਕੋਈ, ਪਾਓ ਪਾਓ ਦੇ ਖਪਰੇ ਚੜੇ ਤੀਰੀ, ਕਾਰੀਗਰ ਚੜਾਇਆ ਗਿਆਨ ਕੋਈ, ਵੇਖ ਭਰਮ ਕੀਤਾ ਉਸ ਤਨਖ ਤਾਈ, ਚੁੱਕ ਸਕਦਾ ਨਹੀਂ ਬਲਵਾਨ ਕੋਈ, ਇਹ ਦਿਖਾਉਣ ਦੇ ਲਈ ਕਰਤਾਰ ਸਿੰਘਾ ਰੱਖੇ ਨਹੀਂ ਚਲਾਉਣ ਦਾ ਤਾਣ ਕੋਈ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਰਾਮ ਕੁਇਰ ਦੇ ਮਨ ਦੇ ਵਿੱਚ ਭਰਮ ਪੈਦਾ ਹੋ ਗਿਆ ਕਿ ਦਿਖਾਵੇ ਮਾਤਰ ਰੱਖਿਆ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨੂੰ ਚਲਾ ਤੇ ਨਹੀਂ ਸਕਦੇ।
ਤਿਸ ਕੇ ਮਨ ਕੀ ਸਤਿਗੁਰ ਜਾਨੀ, ਚਹਿਤ ਦਾਸ ਕੋ ਸੰਸੈ ਹਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਰਾਮ ਕੁਇਰ ਜੀ ਦੇ ਮਨ ਦੀ ਗੱਲ ਨੂੰ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਾਸ ਰਾਮ ਕੁਇਰ ਦੇ ਸ਼ੰਕੇ ਨੂੰ ਨਿਵਰਤ ਕਰਨਾ ਚਾਹੁੰਦੇ ਨੇ, ਦੂਰ ਕਰਨਾ ਚਾਹੁੰਦੇ ਨੇ।
ਕਾਹੇ ਉਹ ਕਿ ਤਿਆਰੀ ਵਹਿਰ ਕਰਾਵੋ, ਗਜ ਬਾਜੀ ਚੜ ਬੇ ਸਜਵਾਵੋ।
ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਸ਼ਿਕਾਰ ਖੇਡਣ ਦੇ ਵਾਸਤੇ ਜਾਣਾ ਹੈ, ਇਸ ਕਰਕੇ ਸਾਰੀ ਦੀ ਸਾਰੀ ਤਿਆਰੀ ਕੀਤੀ ਜਾਵੇ।
ਗਜ ਬਾਜੀ ਚੜ ਬੇ ਸਜਵਾਓ,
ਸਤਿਗੁਰੂ ਜੀ ਕਹਿੰਦੇ ਨੇ ਕਿ ਘੋੜਿਆਂ ਨੂੰ ਤੇ ਹਾਥੀ ਨੂੰ ਤਿਆਰ ਕੀਤਾ ਜਾਵੇ। ਸਤਿਗੁਰਾਂ ਨੇ ਬਚਨ ਕੀਤਾ ਕਿ ਅੱਜ ਹਾਥੀ ਦੀ ਸਵਾਰੀ ਕਰਕੇ ਮੈਂ ਸ਼ਿਕਾਰ ਖੇਡਣ ਦੇ ਵਾਸਤੇ ਜਾਣਾ।
ਹਿਮ ਕਹਿ ਰਾਮ ਕੋਇਰ ਸੰਗ ਲੀਨਸ, ਸਾਇਕ ਤਨਖ ਲੀਨ ਜੋ ਪੀਨਸ।
ਸਤਿਗੁਰਾਂ ਨੇ ਇਸ ਤਰ੍ਹਾਂ ਦਾ ਹੁਕਮ ਕਰ ਦਿੱਤਾ, ਦਾਸ ਪੂਰੀ ਤਿਆਰੀ ਕਰਨ ਦੇ ਵਾਸਤੇ ਚਲੇ ਗਏ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਮ ਕੁਇਰ ਦੇ ਹੱਥ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ ਨੇ।
ਸਾਇਕ ਤਨਖ ਲੀਨ ਜੋ ਪੀਨਸ,
ਇਸ ਤੋਂ ਇਲਾਵਾ ਜਿਹੜੇ ਤਨਸ਼ ਨੂੰ ਦੇਖ ਕੇ ਮਨ ਦੇ ਵਿੱਚ ਸ਼ੰਕਾ ਕਰ ਰਿਹਾ ਸੀ, ਉਹ ਸਤਿਗੁਰਾਂ ਨੇ ਤਨਸ਼ ਵੀ ਇੱਕ ਹੱਥ ਦੇ ਵਿੱਚ ਚੁੱਕ ਲਿਆ ਤੇ ਪੱਥੇ ਦੇ ਵਿੱਚ ਤੀਰ ਵੀ ਭਰ ਲਏ।
ਮੰਦ ਮੰਦ ਪਗ ਪੰਕਜ ਸਾਥ, ਆਏ ਵਹਿਰ ਠਾਡੇ ਗੁਰਨਾਥ।
ਹੌਲੀ ਹੌਲੀ ਚਲਦਿਆਂ ਚਲਦਿਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੰਦਪੁਰ ਨਗਰੀ ਦੇ ਵਿੱਚੋਂ ਬਾਹਰ ਆ ਗਏ ਨੇ, ਨਾਲ ਹੀ ਰਾਮ ਕੁਇਰ ਨੂੰ ਲੈ ਕੇ ਗਏ।
ਕਰਤ ਪ੍ਰਤੀਖਣ ਗਜ ਸਾਜ ਆਵੇ, ਕਹਿਓ ਕਿ ਤਬ ਲਓ ਤੀਰ ਚਲਾਵੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਰਾਮ ਕੁਇਰ ਨੂੰ, ਰਾਮ ਕੁਇਰ ਨੂੰ ਕਹਿੰਦੇ ਨੇ, ਭਾਈ ਜੀ ਜਿੰਨਾ ਚਿਰ ਤੱਕ ਹਾਥੀ ਤਿਆਰ ਹੋ ਕੇ ਨਹੀਂ ਆਉਂਦਾ, ਮੇਰਾ ਜੀ ਕਰਦਾ ਕਿ ਉਹਨਾਂ ਚਿਰ ਮੈਂ ਥੋੜੇ ਕੁਝ ਤੀਰਾਂ ਦਾ ਪ੍ਰਹਾਰ ਹੀ ਕਰ ਲਾਂ।
ਤਿਸੀ ਤਨਸ਼ ਕੋ ਲੇ ਜਗ ਨਾਇਕ, ਸੰਦੇਹ ਪਣਚ ਵਿਖੇ ਖਰ ਸਾਇਕ।
ਉਸੇ ਹੀ ਤਨਸ਼ ਨੂੰ ਜਿਹੜਾ ਬਹੁਤ ਕਠੋਰ ਹੈ, ਸਤਿਗੁਰਾਂ ਨੇ ਆਪਣੇ ਹਸਤਕਮਲ ਦੇ ਵਿੱਚ ਤਿਆਰ ਕੀਤਾ ਹੈ, ਧਾਰਨ ਕੀਤਾ ਹੈ। ਸੰਦੇਹ ਪਣਚ ਵਿਖੇ ਖਰ ਸਾਇਕ, ਇੱਕ ਬਹੁਤ ਤਿੱਖਾ ਤੀਰ ਉਸੇ ਤਨਸ਼ ਦੇ ਚੱਲੇ ਦੇ ਵਿੱਚ ਚਾੜਿਆ।
ਮੁਸ਼ਟ ਹੱਥ ਸੋ ਗਹਿ ਬਹੁ ਗਾਢੀ, ਬੂਟੀ ਹਰੀ ਦੂਰ ਇੱਕ ਠਾਂਡੀ।
ਬੜੀ ਦ੍ਰਿੜਤਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਧਾਰਨ ਕੀਤਾ ਤੇ ਇੱਕ ਬਹੁਤ ਵੱਡਾ ਰੁੱਖ ਸੀ ਸਾਹਮਣੇ, ਉਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਸ਼ਾਨਾ ਧਾਰਨ ਕੀਤਾ।
ਤੇਹ ਉਦੇਸ਼ ਕਰ ਐਚਨ ਕੀਨਸ, ਸਰ ਪਲ ਕਾ ਲਗ ਪੂਰਨ ਕੀਨਸ।
ਉਸ ਰੁੱਖ ਦੇ ਨਿਸ਼ਾਨੇ ਨੂੰ ਧਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਨਸ਼ ਨੂੰ ਸਿੱਧਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਨਸ਼ ਦੀ ਡੋਰ ਨੂੰ ਇੰਨੇ ਜ਼ੋਰ ਦੇ ਨਾਲ ਖਿੱਚਿਆ ਕਿ ਮਨ ਨੂੰ ਸਤਿਗੁਰਾਂ ਦਾ ਸੱਜਾ ਹੱਥ ਸਤਿਗੁਰਾਂ ਦੇ ਸੱਜੇ ਕੰਨ ਨੂੰ ਆਣ ਕੇ ਛੋ ਗਿਆ। ਇੰਨਾ ਜ਼ਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ੋਰ ਦੇ ਨਾਲ ਤੀਰ ਖਿੱਚਿਆ, ਤੀਰ ਕਿਸ ਤਰ੍ਹਾਂ ਛੱਡਿਆ, ਇਹਦਾ ਬਿਆਨ ਕਵੀ ਜੀ ਜਿਸ ਤਰ੍ਹਾਂ ਅੱਗੇ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ,
हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है परनाम। एक ओंकार श्री वाहेगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई ते आए, फिर अंगद गुर ते अमरदास रामदास हुई सहाय, अर्जन हर गोविंद नो सिमरो श्री हर राय, श्री हर कृष्ण ते आईया जिस डिठे सब दुख जाए, तेग बहादुर सिमरिया करनाओ नि दावै ताए, दसवें पातशाह श्री गुरु गोविंद सिंह जी सब थाई होए जी सहाय, सतगुरु बालक सिंह जी सिमरिया जिन्हां ने धर्म दा मार्ग दिया बताए, अकाल पुरख श्री सतगुरु राम सिंह जी जिन जम तो लिया छुडाए, जोत का जामा श्री सतगुरु हरि सिंह जी सिमरिया जिन्हां ने टुटी लई मिलाए, वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सुच सोते नाम बाणी दा प्रवाह दिता चलाए, सर्व कला समरथ श्री सतगुरु जगजीत सिंह जी सिमरिया जिन्हां दी महिमा कही ना जाए, हाजरा हजूर पहरे दे मालिक श्री सतगुरु उदय सिंह जी सब थाई होना जी सहाय, गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे, हे सच्चे पातशाह जी असे सदा ही भुलण हार, सदा ही बख्शिंद पिता हो, दरों घरों सिखी सिदक बख्शो, बेमुख होके ना मरिये पातशाह जी, धरती ते धर्म अर्थाओ, महामलेश दा नाश करो, अपने संत खालसे दा प्रकाश करो, गऊ गरीब दे कष्ट नू दूर करो, कुल सृष्टि आप जी दा पवित्र नाम जपे, किसे नू दुख होवे ना, श्री सतगुरु राम सिंह सच्चे पातशाह जी साडी प्रार्थना है, आप जी दे चरणा विच गरीब नवाज साडा धर्म बनिया रहे, सतगुरु राम सिंह सच्चे पातशाह जी आप जी दी प्यारी साध संगत ने एकत्र हो के आप जी दे पवित्र नाम दा सिमरन कीता है, आप जी दे दर्शना दे निमित दर्शना दी दात बख्शो, सतगुरु सच्चे पातशाह जी आप जी दे पावन पवित्र इतिहास दी कथा हुई है, जो पढ़िया है सुनिया है साडिया मना ते वसाउणा, जुगा पर्यंत इसे तरह आप जी दा जस गायन करदे रहिए, सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है, आप जी दे दर्शना दे निमित दर्शना दी दात बख्शो, नाम दा रस बख्शो, मन बिरतिया नूं एकाग्रता बख्शो, ना विसरो ना विसारो, रख लो बख्श लो, दियो दीदार श्री सतगुरु राम सिंह जी नाम चढ़दी कला, आप जी दे भाणे सरबत दा भला।